ओंकार सतनाम करता पुरख निरपाओ निर्वैर अकाल मूरत अजूनी सैपं गुर प्रसाद जप आदि सच जोगादि सच है भी सच नानक होशी भी सच कृपा करहु दीन के दाते मेरा गुण अवगण ना विचारो कोई माटी का क्या तो है स्वामी मानस की गत एक जेता समुंद सागर नीर परिया तेते अवगण हमारे दया करो किछ मेर उपावो डूब दे पत्थर तारे जियड़ा अग्न बराबर तपै पीतर वगै काती अरनवत नानक हुकम पछाण सुख होवै दिन राती जियड़ा अग्न बराबर तपै पीतर वगै काती अरनवत नानक हुकम पछाण सुख होवै दिन राती परम सम्मान योग युगो युग अटल साहिब श्री गुरु ग्रंथ साहिब महाराज जी दी पावन पवित्र हजूरी अंदर शोभायमान होए बैठे गुरमुख प्यारे सतसंगी जनों सतगुरु जी दे पावन पवित्र रात्रि दे अज दे इस विशेष दीवान दी आप जी ने हाजरी भरी है सत्कार योग भाई साहब जी कोरा ने बड़े प्रेम दे नाल सतगुरु जी दी अमृत बाणी दा कीर्तन असानू सरवण कराया है ते कीर्तन दी समाप्ति ते ए बचन खजूर दे आपने सरवण कीते ने मन क्यों बैराग करेगा ਸਤਿਗੁਰ ਮੇਰਾ ਪੂਰਾ ਐ ਮੇਰੇ ਮਨਾ ਕਿਉਂ ਕਿਉਂ ਉਦਾਸੀਨਤਾ ਵਿੱਚ ਜਾਣਾ ਕਿਉਂ ਤੂੰ ਢਹਿੰਦੀ ਕੜਾ ਵੱਲ ਦੌੜਨਾ ਪਿਆ ਆਪਣੇ ਅੰਦਰ ਦੇ ਤੋਖਲੇ ਨੂੰ ਛੱਡ ਤੇ ਸੱਚ ਜਾਣ ਜਿਸ ਗੁਰੂ ਦੇ ਚਰਨਾਂ ਵਿੱਚ ਤੂੰ ਜੁੜਿਆ ਉਹ ਸਤਿਗੁਰੂ ਤੇਰਾ ਪੂਰਾ ਹੈ। ਸਾਧ ਸੰਗਤ, ਕੱਲ ਤੱਕ ਆਪਾਂ ਨੇ ਅਰਦਾਸ ਦੀ ਵਿਚਾਰ ਇੱਥੋਂ ਤੱਕ ਕੀਤੀ ਸੀ ਕਿ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਧਰਮ ਨਹੀਂ ਖਾਰਿਆ ਤੇ ਉਸ ਪਵਿੱਤਰ ਬੰਦ ਮੈਂ ਆਪ ਨਾਲ ਫਿਰ ਸਾਂਝਾ ਕਰਦਿਆਂ ਜਿਹੜਾ ਕਈ ਦਿਨਾਂ ਤੋਂ ਆਪਾਂ ਨਿਰੰਤਰ ਵਾਚਨੇ ਪਏ ਹਾਂ ਕਿ ਜਿਨ੍ਹਾਂ ਗੁਰੂ ਸਵਾਰਿਆਂ ਨੇ ਸ਼ਬਦ ਅਸੀਂ ਪੜ੍ਹੇ ਨੇ ਕਿ ਜਿਨ੍ਹਾਂ ਸਿੰਘਾਂ ਸਿੰਘੜੀਆਂ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਤੇ ਕੱਲ ਆਪਾਂ ਸ਼ਬਦ ਵਿਚਾਰਿਆ ਸੀ ਧਰਮ ਨਹੀਂ ਖਾਰਿਆ ਤੇ ਇਸ ਤੋਂ ਅੱਗੇ ਜੋ ਹਜ਼ੂਰ ਦੇ ਚਰਨਾਂ ਵਿੱਚ ਅਰਦਾਸ ਕਰਨੇ ਆ ਉਹ ਸ਼ਬਦ ਆਉਂਦੇ ਨੇ ਕਿ ਜਿਨ੍ਹਾਂ ਨੇ ਧਰਮ ਨਹੀਂ ਖਾਰਿਆ ਤੇ ਅਗਲੇ ਸ਼ਬਦ ਨੇ ਕਿ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਈ। ਧਿਆਨ ਜ਼ਿਆਦੇ ਨਾਲ ਸ਼ਬਦਾਂ ਵੱਲ ਕਿ ਉਹਨਾਂ ਨੇ ਸਿੱਖੀ ਨੂੰ ਆਪਣੇ ਸੁਵਾਸਾਂ ਦੇ ਨਾਲ ਨਿਭਾਇਆ ਤੇ ਚੇਤੇ ਰੱਖੋ ਕਿ ਨਾਲ ਉਹਨਾਂ ਨੇ ਸ਼ਬਦ ਕੇਸ ਵੀ ਵਰਤੇ ਨੇ। ਸਿੱਖੀ ਨੂੰ ਕੇਸਾਂ ਸੁਵਾਸਾਂ ਤੱਕ ਨਿਭਾ ਗਏ ਉਹਨਾਂ ਗੁਰਮੁਖਾਂ ਨੂੰ ਆਪਾਂ ਅੱਜ ਯਾਦ ਕਰਨਾ। ਆਓ, ਵੈਸੇ ਖੈਣ ਤਾਂ ਇਹ ਸਾਰੇ ਉਹੀ ਜਿਨ੍ਹਾਂ ਦੇ ਜੀਵਨ ਦੀ ਆਪਾਂ ਪਿਛਲੇ ਦਿਨਾਂ ਤੋਂ ਵਿਚਾਰ ਕਰ ਰਹੇ ਹਾਂ। ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚੋਂ ਮੈਂ ਆਪ ਨਾਲ ਇਹ ਸਾਂਝ ਪਾਉਣੀ ਚਾਹੁੰਦਾ ਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਵਿੱਚ ਸਿੱਖੀ ਕੀ ਹੈ ਤੇ ਕੇਸਾਂ ਦੇ ਨਾਲ ਸਿੱਖੀ ਨੂੰ ਨਿਭਾਉਣਾ ਉਹਨਾਂ ਗੁਰਮੁਖਾਂ ਦੀ ਘਾਲਣਾ ਕੀ ਸੀ। ਆਓ ਕਰੋ ਕਿਰਪਾਲਤਾ ਸਾਧ ਸੰਗਤ, ਆਪ ਬਖਸ਼ਿਸ਼ ਕਰਿਆ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦੀ ਆਪਾਂ ਨੇ ਟੇਕ ਲੈਣੀ ਹੈ। ਦਾਤਾਰ ਜੀ ਬਖਸ਼ਿਸ਼ ਕਰਨ, ਆਪ ਵਿੱਚ ਵਰਤ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਅੰਮ੍ਰਿਤ ਬਚਨਾਂ ਦੀ ਵਿਚਾਰ, ਪ੍ਰੇਮ ਭਾਵਨਾ, ਸ਼ਰਧਾ ਔਰ ਇਕਾਗਰਤਾ ਬਖਸ਼ ਕੇ ਰਹਿਮਤਾਂ ਦੇ ਸਾਈਂ ਆਪ ਹੀ ਕਿਰਪਾ ਕਰਕੇ ਕਰਾ ਲਵੋ। ਕਰੋ ਬਖਸ਼ ਸਾਧ ਸੰਗਤ ਜੀ, ਆਪ ਸਮੂਹ ਮਾਈ ਭਾਈ ਆਸੀਸ ਬਖਸ਼ੋ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਸਿੱਖ, ਗੁਰਸਿੱਖ ਔਰ ਸਿੱਖੀ ਸ਼ਬਦ ਦੀ ਵਰਤੋਂ ਬੇਅੰਤ ਵਾਰੀ ਕੀਤੀ ਗਈ ਤੇ ਆਮ ਤੌਰ ਤੇ ਅਸੀਂ ਜਦੋਂ ਵੀ ਆਪਣੇ ਪੰਥ ਦੀ ਗੱਲ ਕਰਨੇ ਹਾਂ ਤੇ ਸਾਡੀ ਜ਼ਬਾਨ ਤੇ ਇਹ ਸ਼ਬਦ ਵਾਰ ਵਾਰ ਆਉਂਦੇ ਨੇ, ਗੁਰਸਿੱਖ, ਸਿੱਖ, ਸਿੱਖਾਂ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚੋਂ ਆਪਾਂ ਪਹਿਲਾਂ ਇਹ ਵਿਚਾਰ ਕਰੀਏ ਵੀ ਜਿਨ੍ਹਾਂ ਨੇ ਸਿੱਖੀ ਨਿਭਾਈ ਤੇ ਉਹ ਕਿਹੜੀ ਸਿੱਖੀ ਸੀ ਜਿਹਨੂੰ ਉਹ ਨਿਭਾ ਗਏ। ਧਿਆਨ ਦਿਆ ਜੇ ਕਿ ਕਿਹੜੀ ਸਿੱਖੀ ਜਿਹੜੀ ਉਹਨਾਂ ਨੇ ਕੇਸਾਂ ਸਵਾਸਾਂ ਨਾਲ ਨਿਭਾ ਦਿੱਤੀ ਤੇ ਸਿੱਖ ਨੇ ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਕਮਾਇਆ ਤੇ ਜਿਨ੍ਹੇ ਆਪਣੀ ਜ਼ਿੰਦਗੀ ਵਿੱਚ ਸਿੱਖਿਆ ਨੂੰ ਕਮਾ ਲਿਆ ਤੇ ਆਪਾਂ ਸ਼ਬਦ ਵਰਤੇ ਇਸ ਬੰਦੇ ਨੇ ਸਿੱਖੀ ਨੂੰ ਕਮਾ ਲਿਆ। ਸਿੱਖਿਆ ਨੂੰ ਕਮਾਉਣ ਵਾਲਾ ਉਹਦੇ ਲਈ ਸ਼ਬਦ ਅਸੀਂ ਵਰਤਨੇ ਆ, ਇਹਨੇ ਸਿੱਖੀ ਨੂੰ ਕਮਾਇਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਪਹਿਲਾਂ ਆਪਾਂ ਵੇਖਣਾ ਵੀ ਸਿੱਖ ਕੌਣ ਹੈ ਤੇ ਇੱਕ ਦਿਨ ਅਰਜ਼ ਅੱਗੇ ਵੀ ਕੀਤੀ ਸੀ ਕੌਣ ਸਿੱਖ ਹੈ, ਸਿੱਖ ਦਾ ਜੀਵਨ ਕੈਸਾ ਹੁੰਦਾ ਹੈ ਤੇ ਉਹਦੇ ਨਾਲ ਨਾਲ ਗੁਰੂ ਕਿਰਪਾ ਕਰੇ ਕਿ ਆਪਾਂ ਮਨ ਨੂੰ ਜ਼ਰੂਰ ਪੁੱਛੀਏ कि मना जो तू संगत नू कहना पे है कि तू अपने जीवन विच उस सिक्खी नू उस सिक्ख्या नू कमाया। हजूर ने अमृत बाणी विच सिख दी परिभाषा शब्दां विच भी दिती है, एक एक तुक विच भी दिती है। जे कोई पूछे भी सिख दी परिभाषा की है, सिख दी तारीफ गुरु ग्रंथ साहिब दे अनुसार की है, ते इको तुक विच इक उत्तर मिल जांदा है कि सो सिख सखा बंद पहै भाई। तुक इको ही है, कहिंदे असल विच ओ सिख है, ओ मेरा भरा है, ओ मेरा रिश्तेदार है। कौन? सो सिख सखा बंद पहै भाई, जे गुर कै भाणे विच आवे अपने भाणे जो चलै भाई, विछड़े चोटा खावे। ओ सिख है, ओ मेरा भरा है, ओ मेरा रिश्तेदार है, जो गुरु दे भाणे विच आ जांदा है। सतगुरु ने देखो बाणी विच जपण वालियां दे अनेकां नाम लए ने। हिंदुस्तान दे अध्यात्मक खेत्र विच विचरन वाले जिहड़े मनुख ने उन्हां नूं वख-वख नावां दे नाल संबोधित कीता जांदा है, ते बाणी विच वी उह शब्द वार वार आए ने। किसे नूं जे भगती कर लिया है ते आपां शब्द वरतने आ इह भगत बन गए। ध्यान दिया जी, जिसने अपनी जिंदगी अंदर सच नूं कमा लिया है ते जिहदे कोल सिमरन निम्रता ते त्याग होवे ते आपां कहिंदे आ इह बंदा संत है। तवज्जो दिओ, ते जिस बंदे ने अपने मुख विच गुरु नूं टिका दिता है ते अपने मन नूं जित लिया है ते आपां शब्द वरतने आ इह गुरमुख है। ते जदों सतगुरु दी अमृत बाणी पढ़दे आ असीं किसे जीवन साधन वाले नूं जिन्हें अपने जीवन नूं साध्या है उहनूं देखने आ ते शब्द वर दिंदे आ इह साध है। अखरां नाल नफरत ना करियो कि इह साध शब्द क्यों वरतिया जी, इह सिख शब्द क्यों वरतिया जी, इहनां संत क्यों शब्द कह दिता। मेरा धन गुरु ग्रंथ साहिब सच्चा पातशाह मेहर करे सानूं समत बख्शे ते गुरु ग्रंथ साहिब दी अमृत बाणी पढ़ के देखियो ये सारे शब्द बड़े सत्कार योग ने। मैं एक एक शब्द की व्याख्या करके ते ट्यूक मात्र भगत कौन है, संत कौन है, महापुरख कौन है, जा साध कौन है, ते गुरु ग्रंथ साहिब विच उन्हां दी परिभाषा की, भाई गुरदास ने उन्हां दी परिभाषा की दिती, ते सिख कौन है, केड़ी सिक्खी उहने कमाई, ते जिदा ध्यान आपां अज धरने पया अरदास विच। सतगुरु ने जदों भगत की परिभाषा दिती ते भगत दे तीन महान गुण बयान कीते ने, ते इहदा मतलब ए नहीं कि तीन गुणा तो अगे उहदा गुण कोई नहीं, पर तीन गुण उहनां ने अत दे उच्चे दसे ने। कहन लगे भगत दा सब तो पहला गुण ए वे कि उह कोट है अकल दा। कहन तो मुराद उह अकल दा किहड़ा है, उहदे कोल रब ने मत बड़ी दिती है, पर भगत दी पहली निशानी ए वे कि इन्नी मत होण दे बावजूद अहंकारी नहीं, उह जिथे भी जांदा निम्रता विच हथ जोड़ के न्याणे बन के रहिंदा। उह अपनी बंदगी दा अपने ज्ञान दा अपनी कमाई दा कदी भी दावा नहीं करदा। बेअंत लोग ऐसे मिलणगे कि जिन्हां लोकां ने अपनी जिंदगी विच कुछ कमाया है, रब मेहर करे। मैं अपने मन नूं समझाउण लई कह रहा कि देखो जिन्हां ने अपनी जिंदगी विच कमाया है उन्हां भगती करके अपने आप नूं निमाणे बना लिया, इयाणे बना लिया। ते देखो साडे वर्गे खाली भांडे आ, थोड़े जे अखर चार किते पल्ले पै जाण फिर यतन करने आ कि कोई बंदा चकरे, क्योंकि सानू ओह ज्ञान पचदे नहीं जिन्नी देर तक उस ज्ञान की उल्टी ना आ जाए। गुरमुखो इन अखरां वल ध्यान दिया जे, ओह ज्ञान किते पचना है? साहब कहिंदे ने जिहड़ा भगत है ना उहदा पहला लक्षण इह वे ज्ञान दा भंडारा है, उहदे बराबर किसे दा ज्ञान नहीं। देखो बाणी विच इक तुक असीं पढ़ने आ, आउणा मैं सिक्खी वाले शब्द ने कि मत फोंदी होए इह आणा, इह भगत दा पहला लक्षण है मत बड़ी है पर इह आणा बन के रहिंदा है। कि बनारस विच विद्वान पंडित घट सन पर कबीर दे ज्ञान दा कोई मुकाबला कर सकेगा? भगत कबीर साहब बनारस दी धरती ते रहिंदे ने, ते जदों किते उहनां दे ज्ञान नूं पढ़ने आ ਤੇ ਦੇਖੋ ਉਹਨਾਂ ਦੇ ਸ਼ਬਦ ਇਥੋਂ ਤੱਕ ਇਹਨਾਂ ਦੇਖੋ ਭਾਈ ਗਿਆਨ ਕੀ ਆਈ ਆਂਧੀ। ਇਹਦਾ ਮਤਲਬ ਮਤ ਇੰਨੀ ਹੈ, ਅੰਦਰ ਗਿਆਨ ਦੀ ਖਨੇਰੀ ਆਈ ਪਈ ਹੈ। ਤੇ ਆਹ ਗਿਆਨ ਨਹੀਂ ਜਿਹੜਾ ਕੇਵਲ ਅੱਖਰਾਂ ਤੱਕ ਤੇ ਦੁਨੀਆਂ ਦੀ ਜਾਣਕਾਰੀ ਤੱਕ ਸੀਮਿਤ ਹੈ। ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭੈ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਜਦੋਂ ਗਿਆਨ ਦੀ ਖਨੇਰੀ ਆਈ ਤੇ ਉਹਨਾਂ ਨੇ ਦਲੀਲਾਂ ਦੇਣੀਆਂ ਦਿੱਤੀਆਂ, ਉਹਨਾਂ ਸਾਹਮਣੇ ਸਭ ਨਿਰਉੱਤਰ ਸਨ। ਕਬੀਰ ਜੀ ਤੇ ਸਭ ਤੋਂ ਵੱਡਾ ਇੱਕ ਦੋਸ਼ ਸੀ ਜੋ ਦੁਨੀਆਂ ਨੇ ਥੋਪਿਆ, ਪਰ ਅੰਦਰ ਦੋਸ਼ ਕੋਈ ਹੈ ਨਹੀਂ। ਉਸ ਉੱਚੀ ਜਾਤ ਵਾਲੇ ਬ੍ਰਾਹਮਣ ਨੇ ਕਹਿ ਦਿੱਤਾ ਕਿ ਜਾਤ ਦਾ ਜੁਲਾਹ ਹੈ, ਨੀਵੀਂ ਜਾਤ ਵਿੱਚ ਪੈਦਾ ਹੋ ਕੇ ਤੂੰ ਰੱਬ ਦੀ ਬੰਦਗੀ ਕੀ ਕਰ ਸਕਣਾ, ਤੈਨੂੰ ਤਾਂ ਹੱਕ ਹੀ ਕੋਈ ਨਹੀਂ ਆਪਣੇ ਪਿੰਡੇ ਉੱਤੇ ਜਨੇਊ ਵੀ ਧਾਰਨ ਕਰ ਸਕੇ। ਕਬੀਰ ਸਾਹਿਬ ਨੇ ਅੱਗੋਂ ਦਲੀਲ ਜਿਹੜੀ ਦਿੱਤੀ, ਕਹਿਣ ਲੱਗੇ ਸੁਣੋ ਮੇਰੇ ਸੱਜਣਾ, ਦੇਖ ਮੇਰੇ ਗਿਆਨ ਦੀ ਗੱਲ ਤੂੰ ਸੁਣੀ। ਉਹਨਾਂ ਨੇ ਸ਼ਬਦ ਵੀ ਵਰਤੇ ਨੇ ਕਿ ਮੈਂ ਤੈਨੂੰ ਗਿਆਨ ਦੀ ਗੱਲ ਕਹਿਣ ਲੱਗਾ। ਕਹਿੰਦੇ ਨੇ ਮੈਂ ਤਿੰਨ ਧਾਗੇ ਨਹੀਂ ਪਾਏ ਤੇ ਤੂੰ ਕਹੀ ਜਾਂਦਾ ਵੀ ਇਹਨੇ ਜਨੇਊ ਨਹੀਂ ਪਾਇਆ। ਕਹਿੰਦਾ ਜੇ ਕੱਲੇ ਧਾਗੇ ਪਾ ਕੇ ਬ੍ਰਾਹਮਣ ਬਣਨਾ ਹੋਵੇ ਨਾ, ਤੇ ਜਿਹੜੇ ਤੂੰ ਧਾਗੇ ਪਾਈ ਫਿਰਨਾ, ਸਾਡੇ ਘਰ ਸੂਤਰ ਦੀਆਂ ਪੰਡਾਂ ਪਈਆਂ, ਧਾਗਿਆਂ ਦੀਆਂ ਪੰਡਾਂ ਪਈਆਂ ਨੇ, ਉਹ ਤੂੰ ਤਿੰਨ ਧਾਗੇ ਵੱਟ ਕੇ ਗਲ ਚ ਪਾਨਾ, ਉਹ ਅਸੀਂ ਰੋਜ਼ ਖੱਡੀ ਵਿੱਚ ਲੱਖਾਂ ਧਾਗੇ ਲਾਈ ਬੈਠੇ ਹਾਂ, ਜੇ ਧਾਗਿਆਂ ਲਈ ਰੱਬ ਮਿਲਦਾ ਹੋਵੇ ਤੇ ਸਾਡੇ ਘਰ ਲੱਖਾਂ ਰੱਬ ਬੈਠੇ ਨੇ ਜਿਨ੍ਹਾਂ ਨੂੰ ਤੂੰ ਕਹਿੰਦਾ। ਕਿ ਉਹਦੇ ਗਿਆਨ ਦਾ ਕੋਈ ਮੁਕਾਬਲਾ ਕਰੇਗਾ? ਕੋਈ ਵੇਦ ਦੀ, ਕੋਈ ਸਿਮਰਤੀ ਦੀ, ਕੋਈ ਸ਼ਾਸਤਰ ਦੀ ਦਲੀਲ ਨਹੀਂ। ਉਸ ਭਗਤ ਦੇ ਅੰਦਰ ਦਾ ਗਿਆਨ ਫੁੱਟਿਆ ਤੇ ਉਹਨਾਂ ਸ਼ਬਦ ਵਰਤੇ, ਖੰਮ ਕਰ ਸੂਤ ਤਨੈ ਨਿਤ ਤਾਨਾ। ਸਾਡੇ ਘਰ ਦੇ ਅੰਦਰ ਰੋਜ਼ ਸੂਤਰ ਦਾ ਤਾਣਾ ਤਨਿਆ ਜਾਂਦਾ, ਕੰਠ ਜਨੇਊ ਤੁਮਾਰੇ, ਤੂੰ ਆਪਣੇ ਗਲੇ ਵਿੱਚ ਜਨੇਊ ਪਾਈ ਬੈਠਾ, ਤੁਮ ਤੋਂ ਪੜੋ ਵੇਦ ਗਾਇਤਰੀ, ਗੋਬਿੰਦ ਹਿਰਦੈ ਹਮਾਰੈ। ਤੂੰ ਦਿਨ ਰਾਤ ਗੋਇੰਦ ਆ ਵੇਦ ਪੜ੍ਹੀ ਜਾਣਾ, ਗਾਇਤਰੀ ਪੜ੍ਹੀ ਜਾਣਾ, ਉਹ ਕਲੀਆਂ ਕਿਤਾਬਾਂ ਢੋਈ ਜਾਣਾ, ਪਰ ਮੇਰੇ ਅੰਦਰ ਨੂੰ ਦੇਖ ਕਿ ਮੇਰੇ ਅੰਦਰ ਰੱਬ ਤੋਂ ਬਿਨਾਂ ਹੋਰ ਕੋਈ ਦੂਜੀ ਪੜ੍ਹਾਈ ਨਹੀਂ। ਅਗਲੀ ਤੁਕ ਜਿਹੜੀ ਉਹਨਾਂ ਕਹੀ, ਅਖੀਰ ਦੇ ਬਚਨ ਨੇ ਉਹਨਾਂ ਦੇ ਇਸ ਸ਼ਬਦ ਵਿੱਚੋਂ ਮੈਂ ਇੱਕ ਇੱਕ ਚੂਤ ਅਰਜ ਕਰਨੀ ਹੈ, ਕਿਉਂਕਿ ਅੱਜ ਸ਼ਬਦ ਆਇਆ ਸਿੱਖ ਤੇ ਬੜੀ ਵਾਰੀ ਇਸ ਸੰਬੰਧੀ ਅਸੀਂ ਕਹਿੰਦੇ ਹਾਂ ਸਿੱਖ ਕੌਣ ਹੈ ਜੀ, ਤੇ ਮੈਂ ਯਤਨ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਤੇ ਗੁਰੂ ਕਲਗੀਧਰ ਜੀ ਦੀ ਦਿੱਤੀ ਹੋਈ ਰਹਿਤ ਦੀ ਰੋਸ਼ਨੀ ਵਿੱਚ, ਇਹ ਨਹੀਂ ਕਿ ਕੇਵਲ ਇੱਕ ਪੱਖ। ਹਜ਼ੂਰ ਨੇ ਜਦੋਂ ਉੱਥੇ ਭਗਤ ਜੀ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਤੂੰ ਬ੍ਰਾਹਮਣ ਮੈਂ ਕਸ਼ੀਕ ਜੁਲਹਾ, ਕਹਿੰਦੇ ਨੇ ਤੂੰ ਇਹ ਬ੍ਰਾਹਮਣ ਤੇ ਮੈਂ ਵਾਂ ਕਾਸ਼ੀ ਦਾ ਜੁਲਾਹਾ, ਕਹਿੰਦੇ ਨੇ ਪੜ੍ਹਿਆ ਮੈਂ ਕੋਈ ਨਹੀਂ ਹੱਕ ਮੈਨੂੰ ਕੋਈ ਨਹੀਂ, ਪਰ ਆ ਮੈਂ ਤੈਨੂੰ ਆਪਣੇ ਗਿਆਨ ਦੀ ਗੱਲ ਸੁਣਾਵਾਂ। ਕਹਿਣ ਲੱਗੇ ਤੂੰ ਬ੍ਰਾਹਮਣ ਤੇ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਰਾਜ ਆਸਾ ਵਿੱਚ ਦਰਜ ਹੈ। ਤੂੰ ਬ੍ਰਾਹਮਣ ਮੈਂ ਕਸ਼ੀਕ ਜੁਲਹਾ, ਬੂਝੋ ਮੋਰ ਗਿਆਨਾ, ਤੁਮ ਤੋਂ ਜਾਚੇ ਭੂਪਤ ਰਾਜੇ ਖਰਸ਼ਿਓ ਮੋਰ ਧਿਆਨਾ। ਤੂੰ ਇੰਨਾ ਪੜ੍ਹ ਕੇ ਵੀ ਉਹ ਸਾਰੀ ਜ਼ਿੰਦਗੀ ਅਮੀਰਾਂ ਦੇ ਤਲਵੇ ਚੱਟੀ ਜਾਣਾ, ਤੇਰੇ ਨਾਲ ਉੱਤੇ ਮੈਂ ਚੰਗਾ ਵਾਂ, ਰਹਿਣਾ ਕੱਖਾਂ ਦੀ ਕੁੱਲੀ ਨਾਲ, ਭਾਵੇਂ ਮੈਂ ਕੱਪੜੇ ਬੁਣਨਾ ਪਰ ਅਣਖ ਦੀ ਜ਼ਿੰਦਗੀ ਜੀ ਰਿਹਾ। ਹੁਣ ਦੇਖੋ ਇਸ ਭਗਤ ਦੇ ਗਿਆਨ ਦਾ ਮੁਕਾਬਲਾ ਕਿੰਨੇ ਕਰੇ। ਕਹਿਣ ਲੱਗੇ ਤੂੰ ਰਾਜਿਆਂ ਨੂੰ ਮੰਗਣਾ, ਮੈਨੂੰ ਕਦੀ ਦੇਖੀ ਰਾਜੇ ਕੋਲ ਜਾਂਦੇ ਆ? ਉਹ ਕਹਿਣ ਲੱਗੇ ਮੰਗਦਾ ਤੇ ਤੂੰ ਵੀ ਕਿਤੋਂ ਹੋਵੇਂਗਾ, ਹੱਥ ਰੋਜ਼ ਜੋੜ ਕੇ ਬੈਠਾ ਹੁੰਦਾ। ਉਹ ਕਹਿੰਦੇ ਨੇ ਮੈਂ ਮੰਗਣਾ ਪਰ ਉਹਦੇ ਤੋਂ, ਕਬੀਰ ਜੀ ਦਾ ਇੱਕ ਸ਼ਬਦ ਹੋਰ ਹੁੰਦਾ ਕਿ ਉਹਦੇ ਤੋਂ ਜਿਹੜਾ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਜਾਰ ਕੇ ਝੂਠੇ ਕਰਤ ਦਵਾਜਾ, ਉਹਦਾ ਗਿਆਨ ਹੈ। ਉਹਨਾਂ ਦਾ ਇੱਕ ਸ਼ਬਦ ਅਸੀਂ ਪੜ੍ਹਨੇ, ਇੱਕ ਤੁਕ ਆਉਂਦੀ ਹੈ, ਕਹਿੰਦੇ ਨੇ ਮੰਗੂ ਕਾਹੇ, ਸ਼ਬਦ ਆਰੰਭ ਹੁੰਦਾ ਦਰ ਮਨ ਦੇ ਠਾਂਡੇ ਦਰਬਾਰ, ਮੰਗੂ ਕਾਹੇ ਕਿਹਦੇ ਤੋਂ ਮੰਗਣ ਜਾਵਾਂ, ਰੰਕ ਸਭ ਦੇਖੂ ਤੁਮੀ ਤੇ ਮੇਰੋ ਨਿਸਤਾਰ, ਜੈ ਦਿਓ ਨਾਮਾ ਬਿਪ ਸੁਦਾਮਾ, ਤਿੰਨ ਕੋ ਕਿਰਪਾ ਭਈ ਹੈ ਅਪਾਰ, ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ, ਦੇਤ ਮੈਂ ਬਾਹਰ। ਕਹਿੰਦਾ ਮੰਗਣਾ ਵਾ ਰੱਬ ਕੋਲੋਂ, ਮੈਂ ਰਾਜਿਆਂ ਕੋਲ ਨਹੀਂ ਹੋ ਜਾਂਦਾ। ਇੱਕ ਗੱਲ ਯਾਦ ਰੱਖਿਓ, ਜਿਹੜਾ ਕਿਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਕਮਾ ਜਾਏ ਉਹਨੂੰ ਹੰਕਾਰੀ ਨਾ ਸਮਝਿਓ, ਉਹਦੇ ਅੰਦਰ ਸੱਚ ਹੀ ਇੰਨਾ ਪ੍ਰਗਟ ਹੋ ਜਾਂਦਾ, ਰੱਬ ਤੋਂ ਬਿਨਾਂ ਕਿਸੇ ਦੀ ਪਰਵਾਹ ਵੀ ਨਹੀਂ ਜੀ ਕਰਦਾ। ਅਸੀਂ ਕਹਿੰਦੇ ਹੰਕਾਰੀ ਬੜਾ, ਕਿਉਂਕਿ ਮੈਂ ਅਰਜ਼ ਕੀਤੀ ਪਰਿਭਾਸ਼ਾ ਸਾਡੀ ਆਪਣੀ, ਜੇ ਝੂਠ ਅਸੀਂ ਬੋਲਨੇ ਆ ਸਾਡੇ ਝੂਠ ਵਿੱਚ ਕੋਈ ਸ਼ਾਮਿਲ ਹੋ ਜਾਏ, ਆਪਾਂ ਕਹਿੰਦੇ ਹਾਂ ਬੰਦਾ ਬੜਾ ਗੁਰਮੁਖ ਜੇ, ਤੇ ਜੇ ਕਿਤੇ ਮੂੰਹ ਤੇ ਕਹਿ ਦਿਆ ਤੁਸੀਂ ਉਹ ਝੂਠੇ ਕੂੜੇ, ਤੇ ਅਸੀਂ ਇੱਕੋ ਦਮ ਕਹਿ ਦਿੰਦੇ ਛੱਡੋ ਬੰਦਾ ਬੜਾ ਹੰਕਾਰੀ ਜੇ।
ਕਿਉਂਕਿ ਪਰਿਭਾਸ਼ਾ ਆਪਣੀਆਂ ਘੜੀਆਂ ਨੇ, ਗੁਰੂ ਨੂੰ ਤੇ ਪੁੱਛਦੇ ਕੋਈ ਨਹੀਂ, ਰੁਮਾਲਿਆਂ ਵਿੱਚ ਨੇ ਸਤਿਗੁਰੂ, ਉਹਨਾਂ ਨੂੰ ਪੁੱਛ ਕੇ ਦੇਖੀਏ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਭਗਤ ਕੌਣ, ਸੰਤ ਕੌਣ, ਸਾਧ ਕੌਣ ਤੇ ਗੁਰਮੁਖ ਕੌਣ। ਤੇ ਭਗਤ ਫਰੀਦ ਸਾਹਿਬ ਨੇ ਸ਼ਬਦ ਕੀਤੀ ਕਿ ਅਰਜ਼ ਕਰ ਰਿਹਾ ਕਿ ਪਹਿਲੀ ਗੱਲ, ਭਗਤ ਮਤ ਦਾ ਧਣੀ ਹੈ ਪਰ ਅਣਾ ਬਣ ਕੇ ਰਹਿੰਦਾ। ਮਤ ਖੁੰਦੀ ਹੋਏ ਅਣਾ, ਤਾਣ ਹੁੰਦਾ ਹੋਏ ਨਿਤਾਣਾ। ਤਾਕਤ ਬੜੀ ਏ ਪਰ ਉਸ ਤਾਕਤ ਦਾ ਮੁਜ਼ਾਹਰਾ ਨਹੀਂ ਕਰਦਾ, ਨਾਟਕ ਚੇਟਕ ਨਹੀਂ ਜੇ ਦਿਖਾਉਂਦਾ, ਕਦੀ ਉਹ ਕਰਾਮਾਤਾ ਨਹੀਂ ਦਿਖਾਈ ਜਾਂਦਾ। ਤਾਕਤ ਇੰਨੀ ਏ ਕਿ ਸਾਈ ਮੀਆਂ ਮੀਰ ਵਰਗਾ ਮਹਾਂਪੁਰਸ਼ ਆਉਂਦਾ ਤੇ ਅੱਖਾਂ ਭਰ ਕੇ ਕਹਿੰਦਾ, ਹੇ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਇੱਕ ਕਿਰਪਾ ਕਰ, ਜੇ ਤੂੰ ਕਹਿ ਮੈਂ ਸਭ ਕੁਝ ਗਰਕ ਕਰ ਦਿਆਂ। ਤੇ ਉਸ ਵੇਲੇ ਹਜ਼ੂਰ ਦੇ ਸਰੀਰ ਨੂੰ ਤੱਕ ਕੇ ਉਸ ਸਾਈ ਮੀਰ ਦੀਆਂ, ਮੀਆਂ ਮੀਰ ਦੀਆਂ ਅੱਖਾਂ ਭਰੀਆਂ। ਤੇ ਇੱਕ ਅਦੀਬ ਨੇ ਸ਼ਬਦ ਲਿਖੇ ਨੇ, ਕਹਿੰਦੇ ਨੇ, ਚਾਰੋ ਤਰਫ ਅੱਗ ਬਰਸੇ, ਸੇਕ ਸੀ ਸੰਤਨ ਸਾੜਦਾ ਗੁਰੂ ਅਰਜੁਨ ਦੇਵ ਜੀ, ਕਿ ਮਤ ਹੈ ਪਰ ਆਪਣੇ ਆਪ ਨੂੰ ਅਣਾ ਸਮਝਦਾ, ਤਾਕਤ ਬੜੀ ਏ ਪਰ ਨਿਮਰਤਾ ਵਿੱਚ ਜ਼ਿੰਦਗੀ ਦੇ ਦਿਨ ਕੱਢਦਾ। ਉਹਤੇ ਸ਼ਬਦ ਉਸ ਕਵੀ ਨੇ ਵਰਤੇ ਨੇ ਕਿ ਚਾਰੋ ਤਰਫ ਅੱਗ ਬਰਸੇ, ਸੇਕ ਸੀ ਤਨ ਸਾੜਦਾ, ਛਾਲੇ ਛਾਲੇ ਹੋ ਗਿਆ ਜੁੱਸਾ ਸੱਚੀ ਸਰਕਾਰ ਦਾ, ਸਾਈ ਮੀਆਂ ਮੀਰ ਦਿੱਠਾ ਹਾਲ ਆ ਜਦ ਯਾਰ ਦਾ, ਉਹ ਹੋ ਵਿਆਕੁਲ ਰੋ ਪਿਆ, ਚੀਕ ਤੇ ਢਾਹੀ ਮਾਰਦਾ। ਤੇ ਬੈਠੇ ਗੁਰੂ ਅਰਜੁਨ ਦੇਵ ਕੀ ਕਹਿੰਦੇ ਨੇ, ਸੁਣ ਸਤਿਗੁਰੂ ਕਹਿਆ, ਮੀਆਂ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਜਲ ਰਾ ਹਮ ਸ਼ਾਂਤ ਹੈ ਹਰ ਨਾਮ ਸੇ। ਤਨ ਸੜਦਾ ਪਰ ਅੰਦਰ ਤਾਂ ਨਹੀਂ ਉਹ ਸੜਿਆ, ਅੰਦਰ ਉਹੀ ਆ ਜਿਹੜਾ ਸੁਖਮਣੀ ਉਚਾਰਦਾ, ਅੰਦਰ ਉਹੀ ਆ ਜੋ ਰਸੋਰਸ ਦੇ ਸ਼ਬਦ ਉਚਾਰਦਾ, ਅੰਦਰ ਉਹੀ ਆ ਜੋ ਬਿਲਾਵਲ ਦੀਆਂ ਚੌਂਕੀਆਂ ਲਾਉਂਦਾ। ਤਨ ਗੁਰੂ ਅਰਜੁਨ ਦੇਵ ਜੀ ਦੇ ਅੰਦਰ ਠੰਡ ਹੈ, ਤਾਕਤ ਹੈ ਪਰ ਨਿਤਾਣਾ। ਮਤ ਹੁੰਦੀ ਹੋਏ ਨਿਆਣਾ, ਤਾਣ ਹੁੰਦਾ ਹੋਏ ਨਿਤਾਣਾ, ਅਣ ਹੁੰਦਾ ਆਪ ਵੰਡਾਏ, ਆ ਤਿਲ ਵੀ ਮਿਲ ਜਾਏ। ਤੇ ਸਾਹਿਬ ਕਹਿੰਦੇ, ਜੇ ਵੰਡਣ ਦੀ ਅਕਲ ਹੋਵੇ ਤੇ ਤਿਲ ਵੀ ਵੰਡਿਆ ਜਾ ਸਕਦਾ, ਅਣ ਹੁੰਦਾ ਆਪ ਵੰਡਾਏ। ਅਖੀਰ ਤੇ ਕਹਿੰਦੇ ਨੇ, ਕੋਈ ਐਸਾ ਭਗਤ ਸਦਾਏ, ਕੋਈ ਕਰੋੜਾਂ ਵਿੱਚੋਂ ਜਿਹਦੇ ਵਿੱਚ ਆਹ ਤਿੰਨ ਗੁਣ ਨੇ ਉਹਨੂੰ ਭਗਤ ਕਿਹਾ ਜਾਂਦਾ। ਤੇ ਮਹਾਰਾਜ ਸੰਤ ਕੌਣ ਹੈ ਜੀ? ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀ ਕਿਰਪਾ ਕੀਤੀ। ਦੇਖੋ, ਨਿੰਦਿਆ ਨਹੀਂ ਕਰਨੀ, ਜਿਹੜੇ ਕਰਨੀ ਵਾਲੇ ਨੇ, ਮੈਂ ਵਾਰ ਵਾਰ ਅਰਜ਼ ਕਰਨਾ ਹੁੰਦਾ ਕਿ ਜਿਹੜੇ ਕਮਾਈ ਵਾਲੇ ਹੋ, ਤੁਹਾਡੇ ਚਰਨਾਂ ਵਿੱਚ ਨਮਸਕਾਰ। ਸੰਤ ਕੇਵਲ ਇੱਕ ਲਿਬਾਸ ਦਾ ਨਾਮ ਨਹੀਂ, ਸੰਤ ਕੇਵਲ ਇੱਕ ਖਾਸ ਜਮਾਤ ਦਾ ਨਾਮ ਨਹੀਂ, ਤੇ ਖਿਮਾ ਕਰਿਓ, ਸੰਤ ਕੇਵਲ ਇੱਕ ਸੰਸਥਾ ਦਾ ਨਾਮ ਵੀ ਨਹੀਂ। ਜਿਹਦੇ ਅੰਦਰ ਸੱਚ ਪੈਦਾ ਹੋ ਗਿਆ ਤੇ ਉਮਰ ਦੇ ਤਕਾਜੇ ਦਾ ਨਾਮ ਵੀ ਸੰਤ ਨਹੀਂ। ਜਿਹਦੇ ਅੰਦਰ ਮੇਰੇ ਦਾਤੇ ਨੇ ਮਿਹਰ ਕਰ ਦਿੱਤੀ, ਘਾਲਣਾ ਕਮਾਈ ਕਰਨ ਲੱਗ ਪਿਆ, ਉਹਨੂੰ ਪੁੱਛੀਏ ਜੀ ਸੰਤ ਕੌਣ ਹੈ? ਤੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਮੇਰੇ ਮਨ ਰਾਮ ਰਉ ਨਿਤ ਨੀਤ, ਦਿਆਲ ਦੇਵ ਕਿਰਪਾਲ ਗੋਬਿੰਦ, ਸੁਣ ਸੰਤਨਾ ਕੀ ਰੀਤ। ਰੀਤ ਦਰਸੇ ਮਰਿਆਦਾ, ਕਹਿਣ ਲੱਗਿਆ ਮੈਂ ਤੈਨੂੰ ਸੰਤਾਂ ਦੀ ਰੀਤ ਦੱਸਾਂ। ਮਹਾਰਾਜ ਕੀ ਮਰਿਆਦਾ ਹੈ? ਤੇ ਸਾਹਿਬ ਨੇ ਪਹਿਲੀ ਤੋਕੀ, ਕਹਿਣ ਲੱਗੇ, ਸ਼ਸਤਰ ਤੀਖਣ ਕਾਚ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਵਾਉ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਇੱਕ ਤੁਕ ਵੀ ਦੱਸ ਦਿੱਤਾ, ਕਹਿਣ ਲੱਗੇ ਜਿਹੜਾ ਤੇਰੇ ਘਰ ਰੁੱਖ ਹੈ ਨਾ, ਬਸ ਇਹ ਸੰਤ ਵਰਗਾ ਹੀ ਆ। ਇਹ ਬਾਣੀ ਦੀਆਂ ਤੁਕਾਂ ਨੇ ਕਿ ਸ਼ਸਤਰ ਤੀਖਣ ਕਾਂਟ ਡਾਰਿਓ। ਮਹਾਰਾਜ ਇਹ ਸੰਤ ਕਿਵੇਂ? ਕਹਿਣ ਲੱਗੇ, ਆਪ ਉਹਨੇ ਸਰਦੀ ਗਰਮੀ ਸਭ ਕੁਝ ਝੱਲਿਆ, ਪਰ ਤੈਨੂੰ ਫਲ ਤੇ ਠੰਡੀ ਛਾਂ ਦਿੱਤੀ, ਇਹ ਸੰਤ ਦਾ ਜੀਵਨ। ਦੂਜੀ ਗੱਲ ਚੇਤੇ ਰੱਖੀ, ਤੂੰ ਆਰੇ ਨਾਲ ਚੀਰ ਦੈਂ। ਤੇ ਸਾਹਿਬ ਕਹਿੰਦੇ, ਚਰਨ ਤਰ ਤਲੈ ਉਗਾਏ ਬੈਸਿਓ, ਸ਼ਰਮ ਨਾ ਰਹੋ ਸਰੀਰ, ਮਾਂ ਸਾਗਰ ਨੈ ਵਿਆਪੈ ਖਿਨੈ ਉਤਾਰਿਓ ਤੀਰ। ਕਿ ਜਦੋਂ ਤੇਰਾ ਤਨ ਕਿਸੇ ਦਰਿਆ ਵਿੱਚ ਡੁੱਬਣ ਲੱਗੇ, ਤੇ ਜਿਸ ਲੁੱਖ ਨੂੰ ਤੂੰ ਆਰੇ ਨਾਲ ਕੁਹਾੜੇ ਨਾਲ ਕੱਟ ਕੇ ਤੇ ਚੀਰ ਕੇ ਕਿਸ਼ਤੀ ਬਣਾਈ ਏ, ਉਸੇ ਲੱਕੜ ਨੇ ਤੇਰੇ ਪੈਰਾਂ ਨੂੰ ਸਹਾਰਾ ਦੇ ਕੇ ਡੁੱਬਦੇ ਨੂੰ ਤੈਨੂੰ ਪਾਣੀ ਤੋਂ ਪਾਰ ਕਰ ਦੇ। ਗੁਰਮੁਖ, ਤਵੱਜੋ ਦਿਓ ਕਿ ਸੰਤ ਇੱਕ ਰੁੱਖ ਦੀ ਤਰ੍ਹਾਂ। ਹੁਣ ਆਪਾਂ ਜੇ ਸੰਖੇਪ ਵਿੱਚ ਪੁੱਛੀਏ ਵੀ ਸੰਤ ਦੀ ਪਰਿਭਾਸ਼ਾ ਕੀ, ਤੇ ਸਾਹਿਬ ਨੇ ਬਾਣੀ ਵਿੱਚ ਬੜੇ ਸੋਹਣੇ ਬਚਨ ਕਹਿ, ਕਹਿਣ ਲੱਗੇ, ਕਬੀਰ ਸਾਧੂ ਕੋ ਮਿਲਣਾ ਜਾਈਐ, ਸਾਥ ਨਾ ਲੀਜੈ ਕੋਏ, ਪਾਛੈ ਪਾਉ ਨਾ ਦੀਜੀਐ, ਆਗੈ ਹੋਏ ਸੋ ਹੋਏ। ਅਗਲੀ ਤੁਕ ਉਹਨਾਂ ਦਾ ਇੱਕ ਬਚਨ ਹੁੰਦਾ, ਕਬੀਰ ਸੰਤ ਕੀ ਗੈਲ ਨਾ ਛੋਡੀਐ ਮਾਰਗ ਲਾਗਾ ਜਾਉਂ, ਸੰਤ ਓਈ ਜਿਹਨੂੰ ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ, ਜਿਹਨੂੰ ਵੇਖ ਕੇ ਅੰਦਰ ਪਵਿੱਤਰ ਹੋ ਜਾਏ, ਜਿਹਨੂੰ ਮਿਲ ਕੇ ਨਾਮ ਜਪਣ ਦੀ ਤਾਂਘ ਪੈਦਾ ਹੋ ਜਾਏ। ਗੁਰਮੁਖੋ ਜੇ ਪੁੱਛੀਏ ਵੀ ਹੋਰ ਸੰਖੇਪ ਵਿੱਚ, ਤੇ ਸਾਹਿਬ ਦੀ ਇੱਕ ਤੁਕ ਤਾਂ ਸਾਰੀ ਅਸੀਂ ਉਹ ਪੜ੍ਹਨੇ ਹਾਂ ਕਿ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਦੇਖੋ ਭਗਤ ਕੌਣ, ਸੰਤ ਕੌਣ, ਉਸ ਤੋਂ ਅੱਗੇ ਸ਼ਬਦ ਹੁੰਦਾ ਸਾਧ, ਵੀ ਸਾਧ ਕੌਣ ਹੈ। ਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤੇ ਨੇ, ਕਹਿਣ ਲੱਗੇ ਮਨ ਅਸਾਧ ਸਾਧ ਹੈ ਜਨ ਕੋਏ, ਇਹ ਮਨ ਅਸਾਧ ਹੈ, ਕੋਈ ਕਰੋੜਾਂ ਵਿੱਚੋਂ ਇੱਕ ਵਜਾ ਅੱਧਾ ਸਾਧ ਹੈ। ਤੇ ਭਾਈ ਗੁਰਦਾਸ ਨੇ ਇੱਕੋ ਤੁਕ ਵਿੱਚ ਕਿਹਾ, ਕਹਿਣ ਲੱਗੇ ਜਿਹਨੇ ਆਪਣੀਆਂ ਦੋ ਅੱਖਾਂ ਨੂੰ, ਜਿਹਨੇ ਆਪਣੇ ਦੋ ਕੰਨਾਂ ਨੂੰ, ਜਿਹਨੇ ਆਪਣੀ ਜ਼ਬਾਨ ਆਪਣੀ ਨਾਸਕਾਂ ਨੂੰ, ਜਿਹਨੇ ਆਪਣੇ ਨੌ ਇੰਦਰੀਆਂ ਨੂੰ ਸਾਧ ਲਿਆ, ਕਹਿਣ ਲੱਗੇ ਸੱਚ ਜਾਣੀ ਅਸਲ ਵਿੱਚ ਉਹੀ ਸਾਧ ਹੈ। ਸ਼ਬਦ ਵਰਤੇ ਨੌ ਦੁਆਰੇ ਸਾਧ, ਸਾਧ ਪਹਿਲੇ ਦਰ ਤੇ ਸਾਧਨਾ ਕਰਨੀ, ਨੌ ਦੁਆਰੇ ਸਾਧ, ਸਾਧ ਸਦਾਇਆ ਉਹਨੂੰ ਕਹਿੰਦੇ ਨੇ ਇਹ ਸਾਧ ਹੈ। ਗੁਰਮੁਖ ਜਿਹੜੀ ਅਰਜ਼ ਮੈਂ ਕਰਨ ਜਾ ਰਿਹਾ, ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ ਤੇ ਹਜ਼ੂਰ ਨੇ ਫਿਰ ਇਹਨਾਂ ਚਾਰਾਂ ਦਾ ਜ਼ਿਕਰ ਕੀਤਾ, ਭਗਤ ਦਾ, ਸੰਤ ਦਾ, ਸਾਧ ਦਾ ਤੇ ਚੌਥਾ ਗੁਰਮੁਖ। ਤੇ ਮਹਾਰਾਜ ਗੁਰਮੁਖ ਕੌਣ ਹੈ? ਤੇ ਸਾਹਿਬ ਕਹਿਣ ਲੱਗੇ ਗੁਰਮੁਖ ਅਸਲ ਵਿੱਚ ਉਹੀ ਕਿ ਗੁਰਮੁਖ ਹੁਕਮ ਮੰਨੈ ਸ਼ੈ ਕੇਰਾ, ਜਿਹਨੇ ਮਾਲਕ ਦੇ ਹੁਕਮ ਨੂੰ ਮੰਨੇ, ਜਾਂ ਸ਼ਬਦ ਵਰਤੇ ਗੁਰਮੁਖ ਰੋਮ ਰੋਮ ਹਰ ਧਿਆਵੈ। ਚਾਰਾਂ ਦਾ ਜ਼ਿਕਰ ਕਰਕੇ ਤੇ ਫਿਰ ਜਿਹਨੇ ਸਿੱਖੀ ਕਮਾਈ, ਦੇਖੋ ਬਾਬੇ ਨੇ ਕਿੰਨਾ ਕੁ ਉੱਚਾ ਰੁਤਬਾ ਦਿੱਤਾ। ਸ਼ਬਦ ਪੜ੍ਹਨੇ ਆ, ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤੇ ਆ, ਉਹਨਾਂ ਭਗਤ ਜਨਾਂ ਦੇ ਭਾਗ ਉੱਚੇ ਜਿਹਨਾਂ ਨੇ ਨਾਮ ਨੂੰ ਕਿਹਾ। ਧੰਨ ਧੰਨ ਭਾਗ ਤਿੰਨ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆ, ਜਿਹਨਾਂ ਨੇ ਖਰੀ ਜਸ ਸੁਣਿਆ, ਉਹ ਸੰਤ ਵੀ ਭਾਗਾਂ ਵਾਲੇ। ਸ਼ਬਦਾਂ ਵੱਲ ਧਿਆਨ ਦਿਓ, ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਵੇ ਕਿ ਧੰਨ ਧੰਨ ਭਾਗ ਤਿੰਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਿਤਿਆ, ਧੰਨ ਧੰਨ ਭਾਗ ਤਿੰਨਾ ਸੰਤ ਜਨਾ, ਜੋ ਹਰ ਜਸ ਸਰਵਣੀ ਸੁਣਤਿਆ, ਧੰਨ ਧੰਨ ਭਾਗ ਤਿੰਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਤਿਆ, ਧੰਨ ਧੰਨ ਭਾਗ ਤਿੰਨਾ ਗੁਰਮੁਖਾਂ, ਜੋ ਗੁਰਸਿੱਖ ਲੈ ਮਨ ਜਿਣਤਿਆ, ਪਰ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਸਿੱਖੀ ਕੇਸਾਂ ਨਾਲ ਨਿਭਾਈ। ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਕਿਉਂ? ਕਹਿਣ ਲੱਗੇ ਜਿਹਨੇ ਕੁਝ ਵੀ ਨਹੀਂ ਜਾਣਿਆ, ਬਸ ਇੱਕੋ ਗੱਲ ਸਮਝੀਏ, ਜੋ ਗੁਰ ਚਰਨੀ ਸਿੱਖ ਪੜਤਿਆਂ ਦਾਤਿਆ, ਮੇਰੇ ਕੋਲ ਸਿਮਰਨ ਨਹੀਂ, ਮੇਰੇ ਕੋਲ ਗਿਆਨ ਨਹੀਂ, ਮੇਰੇ ਕੋਲ ਕੀਰਤਨ ਨਹੀਂ, ਮੇਰੇ ਕੋਲ ਕੋਈ ਕਮਾਈ ਨਹੀਂ, ਬਸ ਮੈਂ ਸਤਿਗੁਰੂ ਤੇਰੇ ਚਰਨਾਂ ਵਿੱਚ ਡਿੱਗਾਂ, ਤੇਰੇ ਤੋਂ ਬਿਨਾਂ ਮੇਰਾ ਸਹਾਰਾ ਹੀ ਕੋਈ। ਕਹਿਣ ਲੱਗੇ ਸਿੱਖ ਦੇ ਭਾਗ ਸਭ ਤੋਂ ਵੱਡੇ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆਂ। ਤਵਜੋ ਦਿਓ, ਇਸ ਤੋਂ ਅੱਗੇ ਸਿੱਖ ਦੀ ਪਰਿਭਾਸ਼ਾ ਹੈ ਤੇ ਯਤਨ ਕਰੀਏ, ਮੇਰਾ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਵਿਖਾਵੇ ਦੀ ਬਜਾਏ ਆਪਣੇ ਅੰਦਰ ਅੰਦਰ ਕਮਾ ਲਈਏ। ਬੜੀ ਸੋਹਣੀ ਗੱਲ ਕਹਿੰਦੇ ਸਨ ਪੁਰਾਣੇ ਬਜ਼ੁਰਗ ਭਾਈ ਸਾਹਿਬ ਭਾਈ ਵੀਰ ਸਿੰਘ ਹੋਰਾਂ ਨੂੰ ਬੰਬੇ ਅਭਿਨੰਦਨ ਗ੍ਰੰਥ ਦਿੱਤਾ ਗਿਆ, ਤੇ ਜਦੋਂ ਬਹੁਤ ਸਾਰੇ ਸੰਗਤ ਇਕੱਠੀ ਹੋਈ, ਬਹੁਤ ਪੜ੍ਹੇ ਲਿਖੇ ਸੱਜਣ ਆਏ ਤੇ ਸਟੇਜ ਤੇ ਬੈਠਿਆਂ ਕਿਸੇ ਕਿਹਾ, ਭਾਈ ਸਾਹਿਬ ਨੂੰ ਕਹੋ ਕਿ ਇੱਕ ਵਾਰੀ ਉੱਠ ਕੇ ਸੰਗਤ ਨੂੰ ਮੁਖਾਤਬ ਕਰ। ਭਾਈ ਸਾਹਿਬ ਨੇ ਉਸ ਵੇਲੇ ਕੁਛ ਨਹੀਂ ਕਿਹਾ, ਫਿਰ ਉਹਨਾਂ ਜਾ ਕੇ ਕਿਹਾ ਵੀ ਤੁਸੀਂ ਕਿਰਪਾ ਕਰੋ। ਭਾਈ ਸਾਹਿਬ ਨੇ ਬਸ ਉੱਠੇ ਤੇ ਫਤਿਹ ਬੁਲਾ ਕੇ ਫਿਰ ਬਹਿ ਗਏ। ਸੈਕਟਰੀ ਨੇ ਕਿਹਾ, ਸੰਗਤ ਕਹਿੰਦੀ ਹੈ ਕੁਝ ਬੋਲ ਕੇ ਕਹੋ। ਭਾਈ ਸਾਹਿਬ ਨੇ ਜੇਬ ਵਿੱਚ ਪੈਨ ਸੀ, ਕਾਗਜ਼ ਲਿਆ, ਬੋਲੇ ਨਹੀਂ ਤੇ ਭਰੇ ਹੋਏ ਭਾਂਡੇ ਸਨ, ਇੱਕੋ ਗੱਲ ਕਹੀ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਹਿਣ ਲੱਗੇ ਬਸ ਆ ਹੀ ਸੁਣਾ ਦਿਓ। ਇਹ ਨੇ ਸਿੱਖੀ ਦੀਆਂ ਨਿਸ਼ਾਨੀਆਂ। ਤੇ ਜਦੋਂ ਉਹਨਾਂ ਦੇ ਬਾਰੇ ਇਹ ਗੱਲ ਖਾਲਸਾ ਸਮਾਚਾਰ ਵਿੱਚ ਗਿਆਨੀ ਮਾਂ ਸਿੰਘ ਹੋਰਾਂ ਨੇ ਛਾਪੀ ਤੇ ਉਹਨਾਂ ਨੇ ਚਿੱਠੀ ਲਿਖੀ ਤੇ ਗੁਰਮੁਖ ਜੀਵਨ ਵਿੱਚੋਂ ਲਿਖੇ, ਕਹਿਣ ਲੱਗੇ ਬੜਾ ਰੱਜ ਕੇ ਭੰਡ ਲਿਆ ਜੇ, ਹੁਣ ਮੇਰੇ ਤੇ ਮਿਹਰ ਕਰੋ, ਮੈਨੂੰ ਥਾਂ ਥਾਂ ਤੇ ਭੰਡੋ ਨਾ। ਇਹ ਤਾਂ ਵਡਿਆਈ ਕਰਨ। ਕਹਿਣ ਲੱਗੇ ਥਾਂ ਥਾਂ ਤੇ ਭੰਡੋ ਨਾ। ਤੇ ਅਗਲੀ ਗੱਲ ਉਹਨਾਂ ਕਹੀ, ਕਹਿਣ ਲੱਗੇ ਮਾਂ ਸਿੰਘ ਰਿੱਜ ਦੀ ਰਸ ਉਹੀ ਭਰਦੀ ਏ ਤੌੜੀ ਜਿਹੜੀ ਭਰ ਕੇ ਉੱਤੋਂ ਭਾਂਡਾ ਢੱਕਣ ਦੇ ਦਈਏ। ਤੌੜੀ ਸ਼ਬਦ ਆਪ ਸਮਝਦੇ ਹੋ, ਪਹਿਲਾਂ ਜਿਹਦੇ ਵਿੱਚ ਆਪਣੀਆਂ ਮਾਈਆਂ ਬੀਬੀਆਂ ਸਾਗ ਬਣਾਉਣਾ ਦਾਲ ਬਣਾਉਣਾ, ਕਹਿਣ ਲੱਗੇ ਕਿ ਇਸ ਤੌੜੀ ਨੂੰ ਢੱਕ ਦਈਏ, ਜਿੰਨੀ ਢੱਕੀ ਹੋਵੇ ਚੰਗੀ ਰਿੱਝ ਦਈਏ, ਜਿੰਨੀ ਚੰਗੀ ਰਿੱਝੇ ਤੇ ਉਹਨੇ ਰਸ ਨਾਲ ਭਰੀ ਦਈਏ। ਜੇ ਸਿੱਖੀ ਕਮਾਣੀ ਏ ਤੇ ਜਿੰਨੀ ਲੁੱਕ ਕੇ ਕਮਾਈ ਕੀਤੀ ਜਾਏ ਉਨੀ ਦਾਤਾ ਅੰਦਰ ਨੂੰ ਰਸ ਦਾ ਭਾਗ ਲਾਉਂਦਾ। ਕਦੀ ਦੇਖੋ ਸਿੱਖੀ ਕੀ ਚੀਜ਼ ਏ। ਮੈਂ ਜਿਹੜੀ ਅਰਜ਼ ਕਰਨੀ ਹੈ ਐਵੇਂ ਥੋੜਾ ਕਹਿ ਦਿੱਤਾ, ਹੁਣ ਮੇਰੇ ਵਰਗਾ ਬੰਦਾ ਮੈਂ ਆਪਣੀ ਗੱਲ ਕਰ ਰਿਹਾ ਜੇ ਕਿ ਕੇਵਲ ਰੋਟੀਆਂ ਕਾਰਨ ਪੂਰੇ ਤਾਲ ਸਟੇਜ ਤੇ ਕੁਝ ਜੀਵਨ, ਅੰਦਰ ਬਹਿ ਕੇ ਕੁਝ ਜੀਵਨ, ਕੱਲਿਆਂ ਬਹਿ ਕੇ ਕੁਝ ਜੀਵਨ, ਇੱਕ ਇੱਕ ਬੰਦਾ ਪੰਜ ਪੰਜ ਤਰ੍ਹਾਂ ਦੀ ਜ਼ਿੰਦਗੀ ਜੀ ਰਿਹਾ। ਖਿਮਾ ਕਰਿਓ, ਇੱਕ ਇੱਕ ਬੰਦੇ ਪੰਜ ਪੰਜ ਤਰ੍ਹਾਂ ਦਾ ਜੀਵਨ ਜੀ ਰਹੇ ਨੇ, ਇੱਥੇ ਕੁਝ ਉੱਥੇ ਕੁਝ। ਕਦੀ ਦੇਖੋ ਕੁਝ ਸਿੱਖੀ ਅਸਲ ਵਿੱਚ ਹੈ ਕੀ। ਮੈਂ ਕਹਿੰਦਾ ਜਿੰਨਾ ਸਿੱਖੀ ਕਮਾਈ, ਕਦੀ ਭਾਈ ਸਾਲੋ ਦਾ ਜੀਵਨ ਪੜ੍ਹ ਕੇ ਦੇਖੋ ਗੁਰਮੁਖੋ, ਕਦੀ ਪੜ੍ਹੋ ਭਾਈ ਬੰਨੋ ਵਰਗਿਆਂ ਦੇ ਜੀਵਨ, ਇੰਨੀ ਸਿੱਖੀ ਕਮਾਈ ਕਿ ਜਦੋਂ ਕਿਤੇ ਅੰਮ੍ਰਿਤ ਵੇਲੇ ਅੰਮ੍ਰਿਤਸਰ ਦੀ ਧਰਤੀ ਤੇ ਜੇ ਖੂਹ ਲੱਗੇ ਨੇ ਤੇ ਸਿੱਖਾਂ ਇਸ਼ਨਾਨ ਕਰਨਾ ਤੇ ਭਾਈ ਬੰਨੋ ਵਰਗੇ ਗੁਰਸਿੱਖ, ਭਾਈ ਸਾਲੋ ਵਰਗੇ ਗੁਰਸਿੱਖ ਆਪਣੇ ਮੂੰਹ ਨੂੰ ਕੱਪੜੇ ਨਾਲ ਬੰਨ ਕੇ ਅੰਮ੍ਰਿਤ ਵੇਲੇ ਖੂਹ ਗੇੜੀ ਜਾਣਾ, ਜਦੋਂ ਸੂਰਜ ਦੀ ਲੋ ਲੱਗਣੀ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ ਉਸੇ ਵੇਲੇ ਖੂਹ ਗੇੜਨਾ ਛੱਡ ਕੇ ਸੰਗਤ ਦੇ ਵਿੱਚ ਜਾ ਕੇ ਬਹਿ ਜਾਣਾ। ਉਹਨਾਂ ਲੋਕਾਂ ਨੇ ਸਿੱਖੀ ਕਮਾਈ ਏ, ਕਿਉਂਕਿ ਸਿੱਖੀ ਕਮਾਉਂਦਿਆਂ ਦੁਨੀਆਂ ਨਾਲ ਸੰਬੰਧ ਨਹੀਂ ਕਿ ਲੋਕ ਕੀ ਕਹਿਣਗੇ, ਤੇ ਅਸੀਂ ਕਿਸੇ ਨੂੰ ਫਤਵਾ ਦੇ ਵੀ ਨਹੀਂ ਸਕਦੇ ਵੀ ਇਹ ਸਭ ਤੋਂ ਚੰਗਾ ਸਿੱਖ ਹੈ। ਅਸਲ ਵਿੱਚ ਪਤਾ ਤਾਂ ਸਾਈਂ ਦੇ ਦਰ ਦੇ ਵਿੱਚ ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਅੱਖ ਹੈ। ਜਿਹਨੂੰ ਪੁੱਛੋ ਕੋ ਕਹਿੰਦਾ ਮੈਂ ਘੱਟ, ਤੇ ਅਸਲ ਵਿੱਚ ਹਕੀਕਤ ਇਹ ਜੇ ਵੀ ਸਾਨੂੰ ਆਪਣੀਆਂ ਅੱਖਾਂ ਨਾ ਲੋਕਾਂ ਦੇ ਚਿਹਰੇ ਦਿਸਦੇ ਨੇ, ਪਰ ਇਹਨਾਂ ਕਮਲੀਆਂ ਅੱਖਾਂ ਨੂੰ ਆਪਣਾ ਆਪ ਕਦੀ ਦਿਸੇ ਹੀ ਨਹੀਂ। ਸ਼ੀਸ਼ੇ ਰਾਹੀਂ ਦੇਖਦੇ ਹਾਂ ਨਾ, ਕਿਸੇ ਤੇ ਉਂਗਲ ਚੁੱਕਣੇ ਆ ਤੇ ਸਿਆਣੇ ਕਹਿੰਦੇ ਨੇ ਜਦੋਂ ਤੂੰ ਇਸ ਤਰ੍ਹਾਂ ਉਂਗਲ ਚੁੱਕਣਾ ਨਾ ਤੇ ਇੱਕ ਉਂਗਲ ਕਿਸੇ ਦੇ ਜੀਵਨ ਤੇ ਜਾਂਦੀ ਹੈ ਤੇ ਤਿੰਨ ਉਂਗਲਾਂ ਤੇਰੇ ਵਾਲੇ ਪਾਸੇ ਆਉਂਦੀਆਂ ਨੇ ਕਿ ਕਿਸੇ ਨੂੰ ਇੱਕ ਵਾਰੀ ਕਹਿਣ ਤੋਂ ਪਹਿਲਾਂ ਤਿੰਨ ਵਾਰੀ ਆਪਣਾ ਆਪ ਖੋਲ। ਦੇਖੋ ਸ਼ਬਦ ਨੇ ਸਿੱਖੀ ਕੀ ਚੀਜ਼ ਹੈ। ਮੈਂ ਅਰਜ਼ ਕਰ ਰਿਹਾ ਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰਚਰਨੀ ਸਿੱਖ ਪੜਤਿਆ ਤੇ ਜਿਨ੍ਹਾਂ ਸਿੱਖੀ ਨਿਭਾਈ, ਕਰੀ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਸਿੱਖਾਂ ਦੇ ਜੀਵਨ ਦੇ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਉਹਨਾਂ ਅੰਦਰ ਪਿਆਰ ਹੈ ਤੇ ਗੁਰੂ ਨੂੰ ਪੂਜਣ ਆਉਂਦੇ ਨੇ, ਮਨਾਉਣ ਆਉਂਦੇ ਨੇ। ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੇ, ਹਰ ਨਾਮ ਬਣੰਜਾ ਰੰਗ ਸਿਉਂ ਲਾ ਹਰ ਨਾਮ ਲੈ ਜਾਵੇ, ਗੁਰਸਿੱਖਾਂ ਕੇ ਮੁਖ ਉਜਲੇ। ਕਿਹਨਾਂ ਦੇ? ਗੁਰਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਜਿਨ੍ਹਾਂ ਗੁਰਸਿੱਖਾਂ ਕੇ ਮੁਖ ਉਜਲੇ ਹਰ ਦਰਗਹਿ ਭਾਵੇਂ, ਗੁਰ ਸਤਿਗੁਰ ਬੋਲ ਹਰ ਨਾਮ ਕਾ ਵਡਭਾਗੀ ਸਿੱਖ ਗੁਣ ਸਾਂਝ ਕਰਾਵੇ, ਤਿੰਨਾਂ ਗੁਰਸਿੱਖਾਂ ਕੋ ਹੋ ਵਾਰਿਆ, ਜਿਨ੍ਹਾਂ ਸਿੱਖੀ ਕਮਾਈ ਤਿੰਨਾਂ ਗੁਰਸਿੱਖਾਂ ਕੋ ਹੋ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ। ਕੌਣ ਸੌਂਦੇ ਵਾਹ ਵਾਹ ਉਚਰੇ, ਉੱਠਦੇ ਪੀ ਵਾਹ ਕਰੇਣ, ਨਾਨਕ ਤੇ ਮੁਖ ਉਜਲੇ ਜੇ ਨਿਤ ਉੱਠ ਸਮਾ ਲੈਣ, ਜਿਨ੍ਹਾਂ ਸਿੱਖੀ ਕਮਾਈ। ਕਦੀ ਗੁਰੂ ਰਾਮਦਾਸ ਜੀ ਦਾ ਉਹ ਸ਼ਲੋਕ, ਕਿਉਂਕਿ ਅੱਜ ਦੇ ਪ੍ਰਕਰਨ ਨਾਲ ਢੁਕਦਾ, ਮੈਂ ਜ਼ਰੂਰ ਉਹ ਸਾਂਝਾ ਕਰਨਾ ਚਾਹੁੰਦਾ। ਹਰ ਗੁਰਸਿੱਖ ਆਪਣੇ ਨਿਤ ਨੇਮ ਨੂੰ ਸ਼ੁਰੂ ਕਰਦਿਆਂ ਅੰਮ੍ਰਿਤ ਵੇਲੇ ਇਸ ਸ਼ਲੋਕ ਨੂੰ ਜ਼ਰੂਰ ਪੜ੍ਹੇ। ਇਹ ਨਾ ਸਮਝੋ ਕਿ ਕਿਤੇ ਕਹਿ ਰਿਹਾ ਵੀ ਸ਼ਬਦ ਦੇਣ ਲੱਗ ਪਿਆ ਵਾ, ਨਹੀਂ। ਦੇਖੋ ਇਸ ਸ਼ਲੋਕ ਨੂੰ ਤਾਂ ਪੜ੍ਹੇ ਕਿ ਮਨਾ ਕਿ ਤੂੰ ਸਿੱਖ ਹੈ ਤੇ ਧੰਨ। ਗੁਰੂ ਰਾਮਦਾਸ ਤਾਂ ਇੱਥੋਂ ਤੱਕ ਅਰਜ਼ ਕਰਦੇ ਸਨ, ਦਾਤਾ ਜੀ ਮੇਰਾ ਸਿੱਖਾਂ ਵਾਲਾ ਜੀਵਨ ਕੋਈ ਨਹੀਂ, ਬਾਹਰ ਲੰਘਣਾ ਵਾ, ਲੋਕੀ ਹੱਥ ਜੋੜ ਕੇ ਕਹਿੰਦੇ ਨੇ ਸਿੱਖ ਆ ਗਿਆ, ਤੂੰ ਮਿਹਰ ਕਰੀ ਕਿ ਮੇਰੇ ਅੰਦਰ ਸਿੱਖੀ ਵਾਲੀ ਭਾਵਨਾ ਪੈਦਾ ਹੋ ਜਾਏ। ਇੱਕ ਤੁਕ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਹਮਰੀ ਜਾਤ ਪਾਤ ਗੁਰ ਸਤਿਗੁਰ, ਧੰਨ ਗੁਰੂ ਰਾਮਦਾਸ ਜੀ, ਹਮ ਵੇਚਿਓ ਸਿਰ ਗੁਰ ਕੈ ਜਨ ਨਾਨਕ ਨਾਮ ਪਰਿਓ ਗੁਰ ਚੇਲਾ, ਗੁਰ ਰਾਖੋ ਲਾਜ ਜਨ ਕਹਿ ਮੇਰੀ ਲਾਜ ਰੱਖਿਓ, ਲੋਕੀ ਮੈਨੂੰ ਤੇਰਾ ਚੇਲਾ ਕਹਿਣ ਲੱਗ ਪਏ, ਤੇਰਾ ਸਿੱਖ ਕਹਿਣ ਲੱਗ ਪਏ ਨੇ। ਤੇ ਸਿੱਖੀ ਜਿੰਨਾ ਅੰਦਰ ਵਸ ਜਾ, ਭਾਈ ਗੁਰਦਾਸ ਆਗਰੇ ਤੋਂ ਆਏ ਨੇ, ਗੁਰਮੁਖੋ ਇਕਾਗਰਤਾ ਇਸ ਤਰ੍ਹਾਂ ਬਖਸ਼ਿਆ ਜੇ। ਭਾਈ ਗੁਰਦਾਸ ਨੇ ਬਿਆਸ ਦਰਿਆ ਪਾਰ ਕੀਤਾ ਤੇ ਜਦੋਂ ਗੋਇੰਦਵਾਲ ਪਹੁੰਚੇ ਨੇ, ਧੰਨ ਗੁਰੂ ਰਾਮਦਾਸ ਜੀ ਉਸ ਵੇਲੇ ਪ੍ਰਭਪੁਰ ਪਿਆਨਾ ਕਰ ਚੁੱਕੇ ਸਨ। ਅਸੀਂ ਭਾਵੇਂ ਜੋਤੀ ਜੋਤ ਸ਼ਬਦ ਕਹਿੰਦੇ ਹਾਂ, ਮੈਂ ਅਰਜ਼ ਕਰਨਾ ਵਾ ਗੁਰਮਤ ਦਾ ਸ਼ਬਦ ਹੈ ਪ੍ਰਭ ਪੁਰ ਪਿਆ ਨਾ ਕਰਨਾ। ਗੁਰੂ ਕਲਗੀਧਰ ਜੀ ਨੇ ਵਰਤਿਆ ਵੀ ਇਹ ਠੀਕਰ ਫੋਰ ਦਲੀਪ ਸਿਰ ਪ੍ਰਭ ਪੁਰ ਕੀਆ ਪਿਆਨ। ਤੇ ਜਦੋਂ ਗੋਇੰਦਵਾਲ ਆਏ ਨਾ ਤੇ ਗਲੀਆਂ ਵਿੱਚ ਨਿੱਕੇ ਨਿੱਕੇ ਨਿਆਣੇ ਗੋਲੀਆਂ ਪੈ ਖੇਡਣ, ਆਪਾਂ ਦੇਖਦੇ ਹਾਂ ਪਿੰਡਾਂ ਥਾਵਾਂ ਤੇ ਭਾਈ ਗੁਰਦਾਸ ਜੀ ਲੰਘਦੇ ਰੁਕ ਗਏ ਤੇ ਰੁਕ ਕੇ ਬੱਚਿਆਂ ਦੀਆਂ ਗੱਲਾਂ ਸੁਣ ਲੱਗੇ, ਖੇਡਣ ਗੋਲੀਆਂ। ਕਿਤੇ ਦਾਤਿਆ ਬੱਚਿਆਂ ਦੇ ਅੰਦਰ ਇਹੋ ਜਿਹੀ ਸਿੱਖੀ ਵੱਸ ਜਾਏ ਉਹਨਾਂ ਦੀ ਖੇਡ ਵਿੱਚੋਂ ਵੀ ਗੁਰੂ ਚੇਤੇ ਆਵੇ। ਭਾਈ ਗੁਰਦਾਸ ਖਲੋ ਗਏ ਤੇ ਨਿੱਕੇ ਨਿੱਕੇ ਬੱਚੇ ਗੋਲੀਆਂ ਖੇਡਣ ਤੇ ਅਚਨਚੇਤ ਜਦੋਂ ਕੋਈ ਨਿਸ਼ਾਨਾ ਲਾਏ ਤੇ ਇੱਕ ਸ਼ਬਦ ਕਹਿੰਦਾ ਸੀ ਯੇ ਮਾਰਾ ਗੁਰੂ ਕੇ ਨਾਮ ਕਾ। ਦੇਖੋ ਸ਼ਬਦ ਕੀ ਸਨ, ਇਹ ਨਹੀਂ ਸਨ ਕਹਿੰਦੇ ਮੇਰੇ ਕੋਲ ਤਾਕਤ ਹੈ। ਆਖਰ ਜਿਹੜੇ ਅੱਜ ਇਹ ਨਿਸ਼ਾਨੇ ਬਣਾਉਂਦੇ ਨੇ ਕੱਲ ਨੂੰ ਉਹਨਾਂ ਨੇ ਗੋਲੀਆਂ ਤੀਰਾਂ ਦੇ ਨਿਸ਼ਾਨੇ ਬਣਾਉਣੇ ਸਨ, ਪਰ ਗੁਰੂ ਚੇਤੇ ਆਵੇ ਤੇ ਧੱਕਾ ਨਹੀਂ। ਕਹਿਣ ਲੱਗੇ ਯੇ ਮਾਰਾ ਗੁਰੂ ਕੇ ਨਾਮ ਕਾ ਤੇ ਭਾਈ ਗੁਰਦਾਸ ਰੁਕ ਕੇ ਕਹਿਣ ਲੱਗੇ ਦਾਤਾ ਧੰਨ ਸਿੱਖੀ ਜਿਨ੍ਹਾਂ ਬੱਚਿਆਂ ਦੀ ਖੇਡ ਵਿੱਚ ਸਿੱਖੀ ਆ ਗਈ, ਮਾਂ ਪਿਓ ਕਿੰਨੇ ਕੁ ਰੰਗੇ ਹੋਣਗੇ। ਤਵੱਜੋ ਦਿਓ, ਉੱਥੇ ਜਿਹੜੇ ਬਚਨ ਅੱਗੇ ਕਰਨਾ ਪਿਆ ਆਪ ਨੂੰ ਸਾਂਝੇ ਗੁਰੂ ਗ੍ਰੰਥ ਸਾਹਿਬ ਦੇ ਕਿ ਸਿੱਖ ਕੌਣ ਹੈ, ਕੌਣ ਗੁਰਸਿੱਖ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਮੇਰਾ ਨਾਮ ਪੈ ਗਿਆ ਗੁਰਚੇਲਾ, ਤੁਸੀਂ ਲੱਖੋ ਰਾਜ ਤੇ ਗੁਰੂ ਰਾਮਦਾਸ ਜੀ ਨੂੰ ਪੁੱਛੋ। ਉਹ ਕਹਿੰਦੇ ਨੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਪਹਿਲਾ ਕੰਮ ਕੀ ਕਰਦਾ ਸੋ ਭਲਕੇ ਉੱਠ ਹਰ ਨਾਮ ਧਿਆਵੇ। ਇੱਥੇ ਕਈ ਵਾਰੀ ਸਵਾਲ ਅਸੀਂ ਕਰਨੇ ਆ ਵੀ ਕੀ ਉੱਠਦਿਆਂ ਸਾਰ ਅਸੀਂ ਨਾਮ ਜਪ ਸਕਦੇ ਹਾਂ। ਮੈਂ ਕਹਿੰਦਾ ਗੁਰਮੁਖੋ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੇਧ ਲਓ ਨਾ ਤੇ ਚਾਹੀਦਾ ਵੀ ਜਦੋਂ ਅੰਮ੍ਰਿਤ ਵੇਲੇ ਉੱਠੋ ਆਸਣ ਤੇ ਚੌਂਕੜਾ ਮਾਰ ਕੇ ਹੀ ਦਾਤਾ ਮੇਰ ਕਰੇ, ਉਸੇ ਵੇਲੇ ਗੁਰੂ ਗੁਰੂ ਸ਼ੁਰੂ ਕਰ ਦਿਓ। ਸਾਹਿਬ ਨੇ ਪਹਿਲਾ ਸ਼ਬਦ ਇਹ ਕਹਿਣ ਲੱਗੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੈ ਉਤਰ ਨਾਮ ਧਿਆਵੈ, ਉੱਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ। ਫਿਰ ਕਹਿਣ ਲੱਗੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਤੇ ਅਗਲਾ ਬਚਨ ਕੀਤਾ, ਕਹਿਣ ਲੱਗੇ ਪਿਆਰਿਓ ਕਿ ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਇਵੇਂ ਜਿਨ੍ਹਾਂ ਨੇ ਸਿੱਖੀ ਕਮਾਈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ, ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਤਵੱਜੋ ਦਿਓ, ਭਾਈ ਗੁਰਦਾਸ ਹੋਰਾਂ ਨੇ ਤਿੰਨ ਬਚਨ ਕਹੇ, ਕਹਿੰਦੇ ਨੇ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿੰਨਾ ਸਿੱਖੀ ਕਮਾਈ ਨਾ, ਜਿਹੜੇ ਸ਼ਹੀਦ ਹੋਏ ਜਿਹੜੇ ਮੁਰੀਦ ਬਣੇ, ਉਹਨਾਂ ਗੁਰਸਿੱਖਾਂ ਕੋਲ ਤਿੰਨ ਤਰ੍ਹਾਂ ਦੀ ਰਹਿਮਤ ਮੇਰੇ ਸਾਈਂ ਨੇ ਦਿੱਤੀ ਸੀ। ਸ਼ਹੀਦ ਹੋ ਗਏ, ਉਹਨਾਂ ਦਾ ਸਿਮਰਨ ਨਹੀਂ ਟੁੱਟਾ, ਉਹਨਾਂ ਦੇ ਤਨ 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 ਟੁਕੜੇ ਟੁਕੜੇ ਹੋ ਗਿਆ, ਧਿਆਨ ਨਹੀਂ ਟੁੱਟੇ, ਉਹਨਾਂ ਲੋਕਾਂ ਦੇ ਅੰਦਰ ਦਾ ਗਿਆਨ ਕੋਈ ਨਹੀਂ ਖੋ ਸਕਿਆ। ਮਹਾਰਾਜ ਤਿੰਨ ਦਾਤਾਂ ਕਿਹੜੀਆਂ ਨੇ? ਤੇ ਭਾਈ ਗੁਰਦਾਸ ਨੇ ਜਦੋਂ ਸਿੱਖਾਂ ਦੀ ਭਗਤ ਮਾਲ ਲਿਖੀ, ਵਾਹਿਗੁਰੂ ਸਿੱਖਾਂ ਦੇ ਨਾਮ ਲਿਖੇ, ਤੇ ਉਹਨਾਂ ਨੇ ਸਭ ਤੋਂ ਪਹਿਲਾਂ ਕਿਰਪਾ ਕੀਤੀ ਵੀ ਸਿੱਖ ਦਾ ਜੀਵਨ ਕੀ। ਭਾਈ ਗੁਰਦਾਸ ਕਹਿੰਦੇ ਨੇ ਕਿ ਜਿਹੜੇ ਸਿੱਖ ਸ਼ਹੀਦ ਹੋਏ ਹੋਣੇ ਨੇ, ਮੈਂ ਜਿਹੜੀ ਅਰਜ਼ ਕਰ ਰਿਹਾ, ਉਹਨਾਂ ਨੂੰ ਤਿੰਨ ਦਾਤਾਂ ਪਹਿਲਾਂ ਮਿਲੀਆਂ ਨੇ। ਪਹਿਲੀ ਗੱਲ, ਉਹਨਾਂ ਨੂੰ ਕੋਲ ਗਿਆਨ ਸੀ, ਦੂਜੀ ਗੱਲ ਉਹਨਾਂ ਕੋਲ ਗੁਰੂ ਦਾ ਦਿੱਤਾ ਧਿਆਨ ਸੀ, ਤੇ ਤੀਜੀ ਗੱਲ ਉਹਨਾਂ ਸਿੱਖਾਂ ਦੇ ਕੋਲ ਗੁਰੂ ਦਾ ਬਖਸ਼ਿਆ ਹੋਇਆ ਸਿਮਰਨ ਸੀ। ਆ ਤਿੰਨ ਚੀਜ਼ਾਂ ਨੇ ਸਿੱਖੀ ਨਿਭਾ ਦਿੱਤੀ ਮਹਾਰਾਜ, ਗਿਆਨ ਧਿਆਨ ਤੇ ਸਿਮਰਨ। ਤੇ ਭਾਈ ਗੁਰਦਾਸ ਨੇ ਸ਼ਬਦ ਵਰਤੇ, ਕਹਿਣ ਲੱਗੇ ਪਹਿਲੀ ਗੱਲ ਉਹਨਾਂ ਸਿੱਖਾਂ ਕੋਲ ਗਿਆਨ ਸੀ ਕੋਇਲ ਵਰਗਾ, ਤਿੰਨ ਚੀਜ਼ਾਂ ਨੇ, ਉਹਨਾਂ ਕੋਲ ਧਿਆਨ ਸੀ ਕੱਛੂ ਕੁੰਮੇ ਵਰਗਾ, ਤੇ ਉਹਨਾਂ ਗੁਰਸਿੱਖਾਂ ਦੇ ਕੋਲ ਸੀ ਸਿਮਰਨ ਕੂੰਜ ਵਰਗਾ, ਤੇ ਤਿੰਨਾਂ ਚੀਜ਼ਾਂ ਨੂੰ ਉਹਨਾਂ ਕਮਾਇਆ, ਤੇ ਤਾਂ ਹੀ ਤਾਂ ਉਹਨਾਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਗਈ। ਜੇ ਉਹਨਾਂ ਕੋਲ ਤਿੰਨ ਦਾਤਾਂ ਸਨ ਗੁਰੂ ਦੀਆਂ, ਤੇ ਮਹਾਰਾਜ ਉਹ ਤਿੰਨ ਚੀਜ਼ਾਂ ਕੀ? ਤੇ ਭਾਈ ਸਾਹਿਬ ਨੇ ਫਿਰ ਇਹਦੇ ਅਰਥ ਕੀਤੇ ਨੇ। ਉਹ ਕਹਿਣ ਲੱਗੇ ਕੱਛੂ ਕੁੰਮੀ ਆਂਡੇ ਦਿੰਦੀ ਏ ਰੇਤ ਵਿੱਚ, ਤਵੱਜੋ ਦਿਓ। ਇਸ ਕਰਕੇ ਅਰਜ਼ ਕਰਨੀ ਚਾਹੁੰਦਾ ਵੀ ਜਿਨ੍ਹਾਂ ਨੇ ਕੇਸਾਂ ਨਾਲ ਨਿਭਾਈ, ਉਹਨਾਂ ਦਾ ਆਧਾਰ ਬਾਣੀ ਸੀ, ਉਹਨਾਂ ਦਾ ਆਧਾਰ ਨਾਮ ਸੀ। ਭਾਈ ਗੁਰਦਾਸ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਕੱਛੂ ਕੁੰਮੀ ਰਹਿੰਦੀ ਪਾਣੀ ਵਿੱਚ, ਆਂਡੇ ਦਿੰਦੀ ਏ ਬਰੇਤੇ ਵਿੱਚ, ਪਰਤ ਕੇ ਆਂਡਿਆਂ ਕੋਲ ਆਉਂਦੀ ਨਹੀਂ, ਆਂਡੇ ਉਹਨੇ ਰੇਤ ਥੱਲੇ ਦੱਬ ਕੇ ਆਪ ਚਲੀ ਗਈ ਪਾਣੀ ਦੇ ਅੰਦਰ। ਪਰ ਗੁਰਮੁਖੋ, ਪਾਣੀ ਵਿੱਚ ਜਾ ਕੇ ਉਹਨੇ ਆਪਣੇ ਆਂਡਿਆਂ ਦਾ ਧਿਆਨ ਇੰਨੀ ਇਕਾਗਰਤਾ ਦੇ ਨਾਲ ਧਰਿਆ ਕਿ ਉਹਦੇ ਧਿਆਨ ਦੇ ਨਾਲ ਹੀ ਆਂਡੇ ਜਿਹੜੇ ਨੇ ਉਹਨਾਂ ਵਿੱਚ ਕੱਛੂ ਕੁੰਮੀ ਦੇ ਬੱਚੇ ਪਲਦੇ ਰਹੇ। ਤਵਜੋ ਦਿਓ, ਧਿਆਨ ਨਾਲ ਉਹ ਬੱਚੇ ਪਲਦੇ ਰਹੇ, ਪਰਤ ਕੇ ਉਹਨੇ ਧਿਆਨ ਨਾਲ ਆਂਡੇ ਨੂੰ ਤੋੜਿਆ ਤੇ ਜਦੋਂ ਆਂਡਾ ਟੁੱਟ ਕੇ ਕੱਛੂ ਕੁੰਮੀ ਦਾ ਬੱਚਾ ਬਾਹਰ ਨਿਕਲਦਾ ਹੈ, ਪਹਿਲਾ ਕੰਮ ਉਹ ਕੀ ਕਰਦਾ? ਉਸ ਪਾਣੀ ਵੱਲ ਜਾਂਦਾ ਜਿੱਥੇ ਮਾਂ ਧਿਆਨ ਟਿਕਾ ਕੇ ਬੈਠੀ ਹੁੰਦੀ ਹੈ। ਗੁਰੂ ਨੇ, ਸਤਿਗੁਰੂ ਨੇ ਸਿੱਖ ਤੇ ਰਹਿਮਤ ਕਰਕੇ ਪਹਿਲੀ ਚੀਜ਼ ਦਿੱਤੀ ਧਿਆਨ ਦੀ, ਕਿ ਧਿਆਨ ਦੀ ਇਕਾਗਰਤਾ ਤੋਂ ਬਿਨਾਂ ਸਿੱਖੀ ਕਮਾਈ ਨਹੀਂ ਜਾਂਦੀ। ਹੁਣ ਸ਼ਬਦ ਪੜ੍ਹਦੇ ਹੋਈਏ ਜਪਜੀ ਸਾਹਿਬ ਪੂਰਾ ਹੋ ਜਾਂਦਾ ਹੈ। ਮੈਂ ਇੱਕ ਵਾਰੀ ਅਰਜ਼ ਕੀਤੀ ਸੀ ਕਿ ਸਤਿਗੁਰੂ ਨੇ ਨਿਤਨੇਮ ਦੀਆਂ ਜਿਹੜੀਆਂ ਬਾਣੀਆਂ ਦਿੱਤੀਆਂ ਨੇ, ਬੇਧਿਆਨੇ ਹੋ ਕੇ ਬਾਣੀ ਨਹੀਂ ਜੇ ਪੜ੍ਹੀ ਜਾਂਦੀ, ਕਿਉਂਕਿ ਬਾਣੀ ਇੱਕ ਦੂਜੇ ਦੇ ਨਾਲ ਸ਼ਬਦ ਮੇਲ ਪੈ ਖਾਂਦੇ ਨੇ। ਜੇ ਬੇਧਿਆਨਾ ਹੋ ਕੇ ਬੰਦਾ ਪੜ੍ਹੇ ਤੇ ਸੁਣਿਆ ਦੀਆਂ ਪੌੜੀਆਂ ਵਿੱਚ ਹੀ ਕਿੰਨਾ ਸਮਾਂ ਲਾਈ ਜਾਂਦਾ ਹੈ। ਕਦੀ ਸੁਣਿਆ ਸਿੱਧ ਪੀਰ ਸਰਨਾਥ ਕਰ ਦਿੰਦਾ, ਕਦੀ ਸੁਣਿਆ ਸਰਾਂ ਗੁਣਾ ਕੇ ਗਾਹ ਖੀਰ ਤੇ ਪਹੁੰਚ ਜਾਂਦਾ, ਕਦੀ ਪੜ੍ਹਦਿਆਂ ਪੜ੍ਹਦਿਆਂ ਮੰਨੇ ਕੀ ਗੱਤ ਕਈ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਇੱਥੇ ਹੁੰਦਾ ਤੇ ਜਾਂ ਪਹੁੰਚਦਾ ਸ਼ਰਮਖੰਡ ਵਾਲੀ ਬਾਣੀ ਪੌੜੀ ਵਿੱਚ ਕਿ ਤਾਂ ਕਿ ਗੱਲਾਂ ਕੱਥੀਆਂ ਨਾ ਜਾਏ, ਜੇ ਕੋ ਕਹਿ ਪਿੱਛੇ ਪਛਤਾਏ, ਉਹ ਇੱਥੋਂ ਪੜ੍ਹਦਾ ਪੜ੍ਹਦਿਆਂ ਤਾਂ ਕਿ ਰੂਪ ਨਾ ਕਥਨੇ ਜਾਏ ਤੇ ਜਾ ਪਹੁੰਚਦਾ। ਕਰਦਾ ਸੋਦਰ ਦਾ ਪਾਠ, ਜਪਜੀ ਦਾ ਪਾਠ ਕਰਦਾ, ਪਹਿਲੀ ਗੱਲ ਜਿੰਨਾ ਸਿੱਖੀ ਕਮਾਈ ਉਹਦੇ ਕੋਲ ਧਿਆਨ ਹੋਣਾ ਅੱਤ ਜ਼ਰੂਰੀ ਹੈ। ਅਸੀਂ ਕਹਿੰਦੇ ਹਾਂ ਸਾਡਾ ਧਿਆਨ ਟਿਕਦਾ ਨਹੀਂ। ਪਹਿਲੀ ਗੱਲ, ਧਿਆਨ ਚੀਜ਼ ਕੀ? ਗੁਰਮੁਖੋ, ਧਰਤੀ ਦਾ ਕੋਈ ਵੀ ਬੰਦਾ ਐਸਾ ਨਹੀਂ ਜਿਹਨੂੰ ਰੱਬ ਨੇ ਧਿਆਨ ਦੀ ਦਾਤ ਨਹੀਂ ਦਿੱਤੀ। ਹਰ ਇੱਕ ਨੂੰ ਧਿਆਨ ਦਿੱਤਾ, ਧਿਆਨ ਤੋਂ ਬਿਨਾਂ ਗੱਲ ਕਦੀ ਬਣ ਹੀ ਨਹੀਂ ਸਕਦੀ। ਜਿਹੜੀ ਅਰਜ਼ ਮੈਂ ਕਰਨ ਲੱਗਾ, ਦੇਖੋ ਫਿਰ ਜਦੋਂ ਅਸੀਂ ਜਪ ਪੜ੍ਹਨੇ ਹਾਂ, ਜਪਜੀ ਸਾਹਿਬ ਪੜ੍ਹਨੇ ਹਾਂ, ਸੋਦਰ ਦੀ ਪੌੜੀ, ਉਹਦੇ ਵਿੱਚ ਤਕਰੀਬਨ 45 ਅੱਖਰਾਂ ਦਾ ਫਰਕ ਹੈ ਜਿਹੜੀ ਸੋਦਰ ਦੀ ਤੇ ਜਪਜੀ ਸਾਹਿਬ ਦੀ ਪੌੜੀ ਹੈ। ਆਪਾਂ ਸਾਰੇ ਗਾਵਨ ਤੁੱਧ ਨੂੰ ਕਰੀ ਜਾਂਦੇ ਹਾਂ ਨਾ ਜ਼ਿਆਦਾਤਰ, ਤੇ ਜਦੋਂ ਜਾ ਕੇ ਅਖੀਰ ਤੇ ਪਹੁੰਚਨੇ ਆ, ਪਾਰ ਸਵੇਰੇ ਅੰਮ੍ਰਿਤ ਵੇਲੇ ਹੁੰਦਾ ਹੈ ਜਪਜੀ ਸਾਹਿਬ ਦਾ, ਤੇ ਆ ਜਾਂਦੇ ਆ ਸੋ ਪੁਰਖ ਨਿਰੰਜਨ ਔਰ ਪੁਰਖ ਨਿਰੰਜਨ, ਉਹ ਫਿਰ ਬੰਦਾ ਕਹਿੰਦਾ ਤੇ ਚੌਪਈ ਆ ਗਈ, ਗੱਲ ਕੀ ਬਣੀ? ਉਹ ਸੋਦਰ ਦਾ ਪਾਠ ਕਰਦਿਆਂ, ਸ਼ਬਦ ਪੜ੍ਹਦਿਆਂ ਮੁੰਦਾ ਸੰਤੋਖ ਦੀ ਬਜਾਏ ਪਹੁੰਚ ਜਾਂਦਾ ਆਸਾ ਮਹਿਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਈ। ਬੇਧਿਆਨ ਨਹੀਂ ਹੈ ਨਾ, ਹੁੰਦਾ ਸਾਰਿਆਂ ਨਾਲ। ਜਾਪ ਸਾਹਿਬ ਪੜ੍ਹਨੇ ਆ, ਕਿਉਂ? 22 ਛੰਦ ਹਜ਼ੂਰ ਨੇ ਜਿਹੜੇ ਦਿੱਤੇ ਨੇ ਤੇ ਇੱਕ ਦੂਜੇ ਨਾਲ ਪਰਤ ਪਰਤ ਕੇ ਮਿਲਦੇ ਨੇ। ਕਦੀ ਤੱਕੋ, ਚਰਪਟ ਛੰਦ ਅਸੀਂ ਸ਼ੁਰੂ ਕਰਨੇ ਆ, ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ, ਤੇ ਕਈ ਸੱਜਣ ਜਦੋਂ ਸਰਬਗੰਤਾ ਸਰਬਗੰਤਾ ਤੇ ਜਾ ਪਹੁੰਚਦੇ, ਰਵਾਣ ਛੰਦ ਦੀ ਬਜਾਏ ਰਸਾਵਲ ਛੰਦ ਪੜੀ ਜਾਣਗੇ। ਗੁਰਮੁਖੋ, ਪੜ੍ਹਦੇ ਪਿਆ ਮਦਭਾਰ ਛੰਦ, ਤੇ ਅਸਲ ਵਿੱਚ ਪੜ੍ਹਨਾ ਗੁਣ ਗਨ ਉਧਾਰ, ਤੇ ਜਾ ਪਹੁੰਚਨੇ ਆ ਮੁਨ ਮਨ ਪ੍ਰਣਾਮ ਗੁਣ ਗਨ ਸਲਾਮ। ਉਹ ਹੁੰਦਾ ਕੀ ਏ? ਨਾਲ ਹੀ ਆ ਜਾਂਦਾ ਦੁਕਾਲੰਗ ਪ੍ਰਣਾਸ਼ੀ ਦਿਆਲੰਗ ਸਰੂਪੇ, ਤੇ ਮਨ ਇਹ ਕਹਿੰਦਾ ਸਪੀਡ ਤੇਰੀ ਤੇਜ਼ ਹੋ ਗਈ, ਪਤਾ ਹੀ ਨਹੀਂ ਇੰਨੇ ਛੰਦ ਹੀ ਵਿੱਚ ਛੱਡ ਗਏ। ਬੇਧਿਆਨ ਹੈ ਨਾ। ਦੇਖੋ, ਕੋਈ ਵੀ ਚੀਜ਼ ਜਿਹੜੀ ਹੈ, ਪਹਿਲੀ ਗੱਲ ਜਿੰਨਾ ਸਿੱਖੀ ਕਮਾਈ ਉਹਨਾਂ ਕੋਲ ਧਿਆਨ ਹੈ, ਉਹਨਾਂ ਕੋਲ ਸਤਿਗੁਰੂ ਨੇ ਇਕਾਗਰਤਾ ਦਿੱਤੀ ਹੈ। ਗੁਰਮੁਖੋ, ਜਪਜੀ ਸਾਹਿਬ ਬੇਧਿਆਨਾ ਪੜ੍ਹੇ ਬੰਦਾ ਵਿੱਚ ਵਿਚਲ ਜਾਂਦਾ, ਜਾਪ ਸਾਹਿਬ ਬੇਧਿਆਨਾ ਪੜ੍ਹੇ ਤੇ ਵਿਚਲਦਾ, ਇੱਥੋਂ ਤੱਕ ਕਿ ਸਵਈਏ ਪੜ੍ਹਦਿਆਂ ਵਿਚਲ ਜਾਂਦਾ, ਸਾਰੇ ਸਵਈਆਂ ਦੇ ਕੀਰਤੀ ਹੁੰਦਾ, ਸ਼੍ਰੀਪਤ ਸ਼੍ਰੀ ਭਗਵਾਨ ਭਜੇ ਬਿਨ, ਸ਼੍ਰੀਪਤ ਸ਼੍ਰੀ ਭਗਵਾਨ ਕਿਰਪਾ ਬਿਨ, ਉਹ ਵਿਚਾਰਾ ਫਿਰ ਅੱਗੇ ਪਿੱਛੇ ਹੋਈ ਜਾਂਦਾ। ਚੌਪਈ ਪੜ੍ਹਦੇ ਹਾਂ, ਦਾਤਾ ਮੇਰ ਕਰੇ, ਇਹਦੇ ਵਿੱਚ ਆਤਮ ਦੀ ਇਕਾਗਰਤਾ ਦੀ ਲੋੜ ਹੈ, ਇੱਥੇ ਅਟਕ ਜਾਂਦਾ ਕੰਮ ਕੇ ਕਾਲ ਪਾਏ ਬ੍ਰਹਮਾ ਬੋਤਰਾ, ਉੱਥੇ ਅੱਗੇ ਪਿੱਛੇ ਹੋ ਜਾਂਦਾ। ਆਨੰਦ ਸਾਹਿਬ ਦੀਆਂ ਪੌੜੀਆਂ ਪੜ੍ਹੋ, ਬੇਧਿਆਨੇ ਪੜ੍ਹੀਏ ਤੇ ਕਈ ਵਾਰੀ ਇੱਕ ਪੌੜੀ ਪਰਤ ਪਰਤ ਕੇ ਰਿਪੀਟ ਹੋਈ ਜਾਂਦੀ ਹੈ, ਧਿਆਨ ਤੋਂ ਬਿਨਾਂ ਨਹੀਂ। ਪਹਿਲੀ ਗੱਲ, ਜਿਨ੍ਹਾਂ ਨੇ ਸਿੱਖੀ ਕਮਾਈ, ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਧਿਆਨ ਦੀ ਦਾਤ ਦਿੱਤੀ। ਧਿਆਨ ਦਿੱਤਾ ਕੱਛੂ ਕੁੰਮੇ ਵਰਗਾ, ਕੱਛੂ ਕੁੰਮੀ ਵਰਗਾ, ਕਿ ਸੱਜਣਾ ਬੈਠਾ ਤੂੰ ਕਿਤੇ ਵੀ ਹੋਵੇਂ, ਤੇਰੇ ਤਨ ਦੇ ਟੁਕੜੇ ਟੁਕੜੇ ਹੁੰਦੇ ਹੋਣਗੇ, ਪਰ ਜੇ ਸ਼ਬਦ ਨਾਲ ਤੂੰ ਧਿਆਨ ਟਿਕਾਈ ਬੈਠਾ ਹੈ, ਦਾਤਾ ਮੇਰ ਕਰੇ, ਧਿਆਨ ਕਰਕੇ ਤੂੰ ਗੁਰੂ ਤੋਂ ਕਦੀ ਦੂਰ ਜਾ ਹੀ ਨਹੀਂ ਸਕਦਾ। ਪਹਿਲੀ ਗੱਲ, ਧਿਆਨ ਉਹਦੇ ਕੋਲ ਕੱਛੂ ਕੁੰਮੀ ਵਾਲਾ ਹੋਵੇ, ਤੇ ਫਿਰ ਮਹਾਰਾਜ ਗਿਆਨ, ਤੇ ਕਹਿਣ ਲੱਗੇ ਜਿੰਨਾ ਸਿੱਖੀ ਨਿਭਾਈ, ਉਹ ਇਹ ਨਹੀਂ ਕਿ ਘਰ ਬਾਰ ਛੱਡ ਕੇ ਕਿਤੇ ਜੰਗਲਾਂ ਵੀ ਚਲੇ ਗਏ। ਸਿੱਖੀ ਨਿਭਾਉਣ ਵਾਲਿਆਂ ਕੋਲ ਗਿਆਨ ਕੋਇਲ ਵਰਗਾ ਸੀ। ਤੇ ਅੱਗੇ ਵੀ ਇੱਕ ਵਾਰੀ ਅਰਜ਼ ਕੀਤੀ ਸੀ, ਕਿਉਂਕਿ ਅੱਜ ਸਬਜੈਕਟ ਸਿੱਖੀ ਦਾ ਹੈ, ਤੇ ਉਹਨਾਂ ਕੋਲ ਗਿਆਨ ਕੋਇਲ ਵਰਗਾ, ਕੋਇਲ ਦੇ ਆਂਡੇ ਹਮੇਸ਼ਾ ਕਾਮਣੀ ਦੇ ਆਲਣੇ ਵਿੱਚ ਪਲਦੇ, ਉਹਦੇ ਬੱਚੇ ਕਾਮਣੀ ਦੇ ਆਂਡਿਆਂ ਨਾਲ ਪੈਦਾ ਹੁੰਦੇ ਨੇ। ایک دن عرض کیتی سی نہ سمجھو کہ کوئل ورگا میٹھا بولدا ہے کوئل ورگا کپتی بھی کوئی نہیں وہ کہو گے کیویں اتنا شل کر دیے کہ جدو آنڈے دینے نے ادو کوئل نے کامنی دے اونے آنڈے آلنے چو چوک کے باہر سٹنے نے جن نے آنڈے اپنے اونے اتھے دینے او دے آنڈے باہر سٹے گی اپنے آنڈے اتھے دے دی کامنی او دے تے بیٹھی کوئل دے بچیاں دا جنم ہویا تے بھائی گرداس کہندے نے او انہیں چپ کر کے ترے پھرے بول دی کوئی نہیں جدھر کامنی جاندی پیچھے پیچھے ترے پھردے نے کوئل نے ماری اچھی ساری کوک تے پہلی کوک بچیاں دے کان وچ پئی انہاں کامنی چھڈ کے اپنی ماں دے پیچھے چلے گئے کہن لگے سکھ کول گیان دتا ہے کوئل ورگا پر ایتھے کپٹ والا پکھ نہیں لینا گیان کوئل ورگا ہے کہن لگے گرمخو چار چفیرے کاواں رولی پیندی ہووے جنے سکھی کمانی ہے نا او پھر پباں وچ نہیں جاندا او کلباں وچ نہیں جاندا او گاون والیاں جیڑی نائٹس نے او نہیں اٹینڈ کردا کاواں رولی بڑی پیندی ہے جدو کسے رات نو شبد دی آواز کناں وچ پیندی ہے سودر دی چونکی لگدی ہے تے کوئل دے بچے دی طرح گرو دی آواز سن کے گرو کول آ جاندا او دے کول گیان گرو ورگا جنہاں نے سکھی کمائی ہے گرمکھو دھیان کچھو ورگا گیان کوئل ورگا تے میرے داتے نے مہر کیتی ستگرو بخشش کرن کہ کتے اسی گرمت دے شبد نال جڑ سکیے تیسری کرپا کیتی سمرن دی داد دتی تے سمرن دتا سی سانو کونج ورگا تے کونج سینکڑے کو بچے دور چھڈ کے آندی ہے جیڑا بچہ کونج دی یاد وچ رہندا ہے او بچہ نہ بھکھا رہندا ہے نہ او مردا ہے جیڑا بچہ کونج دی یاد وچوں وسر جائے او دی موت ہو جاندی ہے کہن لگے سکھا تیرے کول گیان ہووے کوئل ورگا دھیان ہووے کچھو کمی ورگا گیان دھیان ہووے تے سمرن ہووے کونج ورگا تے سچ جانی جننے مرضی چکھڑ چکھڑ چل جان تو ساریاں وچ نرلیپ رہ کے سکھی نو کما جائے گا بھائی گرداس نے سکھاں دے نام لکھ دیا پہلی گل کہی کہ کچھو آنڈا دھیان تر کر پر پک ندی وچ آنا ہے کونج ہردے سمرن کرے لے بچہ اڑ دی اسمان ہے کوئل پالے کامنی ملدا جائے کٹمب سیاں ہے گیان دھیان سمرن سدا ستگر سکھ رکھے نربانے تے اگے بھائی صاحب نو پوچھئے کہ بھائی گرداس جی تسی سکھاں دی ریت لکھن والے پہلے لکھاری ہو کون ہے سکھ تے بھائی صاحب پھر شروع کردے نے اپنی وار کہن لگے بلہاری تنہ گر سکھاں کون ہے جنہیں سکھی کمائی بلہاری تنہ گر سکھاں درشن جائے جنہ گر ڈٹھا بلہاری تنہ گر سکھاں پیری پے گر سبا بہٹھا بلہاری تنہ گر سکھاں گرمت بول بول دے میٹھا بلہاری تنہ گر سکھاں کہن لگے گر سیوا جانن اپرٹھا بلہاری تنہ گر سکھاں پتر متر گر بھائی اٹھا بلہاری تنہ گر سکھاں آپ ترے ترین سرٹھا اخیر تے کہن لگے جنہ سکھاں سکھی کمائی کہ گر سکھ ملیا پاپ پنیٹھا او سکھ ہی کہدا جنوں مل کے درمت دا ناش ہی نہ ہوئے ایوے جنہ سکھی کمائی انہاں نے دوجی ایک پوڑی کہی کہن لگے قربانی تنہ گر سکھاں پہلا بلہاری ہے اگلی تو کہ قربانی تنہ گر سکھاں پچھل راتی اٹھ بہندے قربانی تنہ گر سکھاں امرت ویلا سر نہ بندے جنہ سکھی کمائی قربانی تنہ گر سکھاں ایک من ہوئے گر جاپ جپندے قربانی تنہ گر سکھاں ساتھ سنگت مل جائے جڑندے قربانی تنہ گر سکھاں گربانی نت گائے سنندے قربانی تنہ گر سکھاں پائے بھگت گر پرب کرندے گر سیوا پھل سبل بلندے جنہ سکھی کمائی کدی پوچھو بھائی گرداس جی نو کہن لگے گر سکھ جنہ نے اپنی زندگی وچ سکھی نو کمایا انہاں نے پہلا نام دیاں کالنا کالیاں تے دیکھو پھر کیسا سواساں نال شبد ورتے ہے پہلی گل سکھی نام ہے سکھی شبد دی کمائی والیاں دا نام ہے تے پھر اگے کہندے سکھی کیساں تے سواساں دھیان دیا جے کہ سواساں دے نال سکھی نبھی تے نال شبد کیس ہن کئی دنوں تو کیس سبندی شبد چلدے پئے نے بھائی گرداس دیاں واراں نوں میں اج آدھار کچھ زیادہ بنایا ہے انہاں نے جدو انگاں دی گنتی کیتی نا ہتھ گنے دند گنے ਨੱਕ ਗਿਣਿਆ, ਕੰਨ ਗਿਣੇ, ਹੱਥ ਪੈਰ ਗਿਣੇ, ਅਖੀਰ ਤੇ ਕਹਿੰਦੇ ਆ ਵਾਲ ਵੀ ਜਿਹੜੇ ਨੇ ਇਹ ਵੀ ਇੱਕ ਅੰਗ ਨੇ। ਭਾਈ ਗੁਰਦਾਸ ਹੋਰਾਂ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਰਕਤ ਬਿੰਦ ਕਰ ਜੰਮਿਆ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਹੁਣ ਜੇ ਅੰਗ ਨਾ ਹੁੰਦਾ ਤੇ ਗੁਰਮੁਖ ਇਹਨੂੰ ਆਪਾਂ ਕਿਵੇਂ ਕਹਿੰਦੇ ਵੀ ਵਾਲ ਜਿਹੜੇ ਨੇ ਇਹ ਅੰਗ ਨਹੀਂ। ਹੁਣ ਕਈ ਸੱਜਣਾ ਸਾਡੇ ਸਵਾਲ ਵੀ ਇਹੋ ਜਿਹੇ ਨਾ, ਸਰਦਾਰ ਕਪੂਰ ਸਿੰਘ ਜੀ ਹੋਰਾਂ ਨੇ ਕੋਈ ਸੱਜਣ ਬੜਾ ਪੁਰਾਣਾ ਮਿਲਿਆ, ਉਹ ਦੇਖਿਆ ਵੀ ਪੱਤ ਤੋਇਆ, ਉਹਨਾਂ ਕਿਹਾ ਵੀ ਇਹ ਕੀ ਤੂੰ ਕੀਤਾ, ਕੇਸ ਕਤਲ ਕਰਾ ਦਿੱਤੇ। ਉਹ ਕਹਿੰਦਾ ਛੱਡੋ ਜੀ ਇਹ ਬੜੀਆਂ ਪੁਰਾਣੀਆਂ ਗੱਲਾਂ ਨੇ। ਉਹ ਹੱਸ ਕੇ ਕਹਿੰਦੇ ਨੇ ਮੂਰਖਤਾ ਵੀ ਬੜੀ ਪੁਰਾਣੀ, ਉਹ ਜ਼ਿਕਰਾਂ ਦੀ ਛੁੱਡੀ ਓਨਾ ਹੀ ਮੂਰਖ ਹੋਣੇ ਜਿੰਨਾ 20 ਸਾਲ ਪਹਿਲਾਂ ਮਿਲਿਆ ਸੀ। ਜਿਹੜੀ ਛੱਡਣ ਵਾਲੀ ਗੱਲ ਤੇ ਉਹ ਛੱਡੀ ਨਹੀਂ, ਜਿਹੜੇ ਕੇਸ ਨੇ ਭਾਵੇਂ ਅਸੀਂ ਸ਼ਬਦ ਵਰਤਨੇ ਆ ਵੀ ਕੇਸ ਰੱਖੋ, ਮੈਂ ਇਹ ਕਰਜ਼ ਕਰਾਂ, ਅਸਲ ਵਿੱਚ ਕੇਸ ਰੱਖੇ ਨਹੀਂ ਜਾਂਦੇ, ਕੇਸ ਕੱਟਣ ਦੇ ਨਾਲ ਬੇਅਦਬੀ ਹੁੰਦੀ। ਕੇਸ ਰੱਖਣ ਪੱਗ ਸਿਰ ਤੇ ਰੱਖਣੇ ਆ, ਐਨਕ ਅੱਖਾਂ ਤੇ ਰੱਖਣੇ ਆ, ਸਰੀਰ ਉੱਤੇ ਕੱਪੜਾ ਰੱਖਣੇ ਆ, ਪਰ ਗੁਰਮੁਖੋ ਕੇਸ ਰੱਖਣ ਵਿੱਚ ਤਰੱਦਦ ਨਹੀਂ। ਕੇਸ ਤਾਂ ਰੱਬ ਨੇ ਕਿਰਪਾ ਕਰਕੇ ਬਖਸ਼ਿਸ਼ ਕੀਤੇ ਨੇ, ਇਹਨੂੰ ਰੱਖਣ ਦੀ ਕੋਸ਼ਿਸ਼ ਨਾ ਕਰੀਏ, ਸੱਚ ਜਾਣੋ ਇਹਨੂੰ ਕੱਟਣ ਦੀ ਕੋਸ਼ਿਸ਼ ਨਾ ਕਰੀਏ। ਰੱਖੇ ਆਪਣੇ ਆਪ ਹੀ ਜਾਣੇ ਨੇ, ਜਦੋਂ ਕੱਟਾਂਗੇ ਨਹੀਂ। ਤੇ ਕੇਸਾਂ ਸਵਾਸਾਂ ਨਾਲ ਨਿਭ ਜਾ ਸਿੱਖੀ। ਤੇ ਸਿੱਖ ਜਦੋਂ ਤਸ਼ੱਦਦ ਦਾ ਦੌਰ ਚੱਲਿਆ, ਰਤਨ ਸਿੰਘ ਭੰਗੂ ਨੇ ਦੋ ਕੁ ਤੁਕਾਂ ਕਹੀਆਂ ਨੇ, ਮੈਂ ਜਿਹੜੀ ਅਰਜ਼ ਕਰਨੀ। ਉਹ ਕਹਿੰਦੇ ਨੇ ਜਦੋਂ ਅਰਦਾਸ ਕਰਦੇ ਸਨ ਤੇ ਉਹਨਾਂ ਦੇ ਸ਼ਬਦ ਹੁੰਦੇ ਸਨ, ਯੂ ਕਹਿ ਕਹਿ ਕਰਹਿ ਅਰਦਾਸ, ਇਹ ਸ਼ਬਦ ਅਰਦਾਸ ਵਿੱਚ ਕਹਿੰਦੇ ਸਨ, ਯੂ ਕਹਿ ਕਹਿ ਕਰਹਿ ਅਰਦਾਸ। ਕਹਿਣ ਲੱਗੇ ਤੁਰਕਣ ਕਾ ਗੁਰ ਕਰੋ ਗੁਨਾਸ਼, ਪੰਥ ਖਾਲਸਾ ਬਹੁ ਪ੍ਰਕਾਸ਼ ਹੈ, ਸਿੱਖੀ ਨਿਭ ਹੈ ਕੇਸਨ ਸਵਾਸ ਹੈ, ਜੇ ਤੂੰ ਤਰੁੱਠ ਹੈ ਤੇ ਸਾਡੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾ। ਦੇਖੋ ਕੇਸ਼ ਗੁਰੂ ਦੀ ਮੋਹਰ ਨੇ। ਡਾਕਟਰ ਤਾਰਨ ਸਿੰਘ ਲਿਖਦੇ ਨੇ, ਜਦੋਂ ਅਸੀਂ ਕੇਸ਼ ਦਾਨ ਮੰਗਦੇ ਹਾਂ ਤੇ ਕੇਸ਼ ਦਾਨ ਦਾ ਸੰਬੰਧ ਕੇਵਲ ਵਾਲ ਨਹੀਂ। ਕਹਿਣ ਲੱਗੇ ਅਸਲ ਵਿੱਚ ਸਤਿਗੁਰੂ ਨੇ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ, ਕੇਸ਼ਾਂ ਦੀ ਮਹੱਤਤਾ ਕਿੰਨੀ ਕੁ ਹੋਵੇ। ਕਹਿਣ ਲੱਗੇ ਉਸ ਥਾਂ ਦਾ ਨਾਮ ਅੰਮ੍ਰਿਤ ਸੰਚਾਰ ਕੀਤਾ, ਪਰ ਤੁਸੀਂ ਪੜ੍ਹਦੇ ਹੋ ਜਾ ਕੇ ਆਨੰਦਪੁਰ ਸਾਹਿਬ ਜਾਂਦੇ ਹੋ, ਤਖਤਾਂ ਦੇ ਨਾਵਾਂ ਵਿੱਚ ਆਉਣਾ, ਕਦੀ ਗੁਰੂ ਸਾਹਿਬ ਨੇ ਨਾਮ ਰੱਖਿਆ ਸੀ ਵੀ ਇਹਦਾ ਨਾਮ ਅੰਮ੍ਰਿਤ ਗਾੜੇ ਜਾਂ ਇੱਥੇ ਖੰਡੇ ਬਾਟੇ ਦੀ ਪੌਲ ਤੇ ਨਾਮ ਕੋਈ ਨਹੀਂ ਜੇ ਰੱਖਿਆ। ਨਾ ਸਤਿਗੁਰੂ ਨੇ ਪਿਤਾ ਦੇ ਨਾਮ ਤੇ, ਨਾ ਮਾਂ ਦੇ ਨਾਂ ਤੇ, ਨਾ ਪੁੱਤਰਾਂ ਦੇ ਨਾਂ ਤੇ, ਜਿੱਦਣ ਉਸ ਕਿਲੇ ਦਾ, ਜਿੱਦਣ ਉਸ ਤਖ਼ਤ ਦਾ ਨਾਮ ਰੱਖਿਆ, ਪਤਾ ਨਹੀਂ ਤੇਰੇ ਕੇਸ਼ ਕਿੰਨੇ ਕੁ ਚੰਗੇ ਸਨ, ਗੁਰੂ ਨੇ ਨਾਮ ਹੀ ਕੇਸ਼ਗੜ ਰੱਖ ਦਿੱਤਾ। ਕਹਿਣ ਲੱਗੇ ਕੇਸ਼ਗੜ ਤੇ ਗੁਰੂ ਦਾ ਨਿਸ਼ਾਨ ਝੁਲਦਾ ਹੈ। ਹਰ ਸਿੱਖ ਜਿਹੜਾ ਕੇਸ਼ਗੜ ਵਿੱਚ ਰਹਿੰਦਾ, ਉਹਨਾਂ ਸ਼ਬਦ ਕੀ ਵਰਤੇ, ਕੇਸ ਸਿੱਖ ਦਾ ਕਿਲਾ ਨੇ ਜੇ ਸ਼ਬਦ ਨਾਲ ਜੁੜਿਆ, ਹਰ ਸਿੱਖ ਕੇਸ਼ਗੜ ਵਿੱਚ ਰਹਿੰਦਾ ਹੈ। ਕੇਸ਼ਗੜ ਵਿੱਚ ਰਹਿੰਦੇ ਹੋਏ ਨੂੰ ਕਿਸੇ ਦੁਸ਼ਮਣ ਦਾ ਡਰ ਨਹੀਂ, ਸਿੱਖੀ ਕਮਾ ਕੇ ਕੇਸਾਂ ਨਾਲ ਜਿੱਦੀ ਨਿਭ ਜਾਏ, ਕੇਸ਼ਗੜ ਵਿੱਚ ਬੈਠਿਆ ਹੋਇਆਂ ਨੂੰ ਕਾਮ ਕ੍ਰੋਧ ਲੋਮੋਹ ਹੰਕਾਰ ਵੀ ਨਹੀਂ ਸਤਾਉਂਦੇ। ਦੇਖੋ ਇਹ ਕੇਵਲ ਕਹਿਣ ਮਾਤਰ ਨਹੀਂ, ਗੁਰੂ ਗ੍ਰੰਥ ਸਾਹਿਬ ਦੀ ਲੋਹ ਵਿੱਚ ਜਦੋਂ ਜ਼ਖਰੀਏ ਦਾ ਬੜਾ ਦੌਰ ਚੱਲਿਆ, ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਹੈ, ਦੀਵਾਨ ਕੌੜਾਮਲ ਪ੍ਰੋਫੈਸਰ ਪੂਰਨ ਸਿੰਘ ਨੇ ਲਿਖਿਆ, ਉਹਨਾਂ ਦੀ ਕਿਤਾਬ ਵੈਸੇ ਹੁਣ ਸ਼੍ਰੋਮਣੀ ਕਮੇਟੀ ਨੇ ਛਾਪੀ ਹੈ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਹੈ, ਉਹਨਾਂ ਦੀ ਕਵਿਤਾ ਹੀ ਕਿ ਪੰਜਾਬ ਨਾ ਹਿੰਦੂ ਦਾ ਨਾ ਮੁਸਲਮਾਨ ਦਾ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਉਹਨਾਂ ਵਿੱਚ ਇੱਕ ਉਹਨਾਂ ਦਾ ਲੇਖ ਹੈ ਆਦਰਸ਼ਕ ਮਾਵਾਂ, ਤੇ ਹੈ ਉਹ ਖੁੱਲੀ ਕਵਿਤਾ। ਆਦਰਸ਼ਕ ਮਾਵਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਕਿ ਅੰਮ੍ਰਿਤ ਵੇਲਾ ਸੀ ਤੇ ਠੰਡੀ ਠੰਡੀ ਹਵਾ ਪਈ ਰੁਮਕਦੀ। ਕਹਿੰਦੇ ਨੇ ਸਵਾਣੀਆਂ ਨੇ ਦੁੱਧ ਵਾਲੀਆਂ ਮਧਾਣੀਆਂ ਪਾ ਕੇ ਦੁੱਧ ਰਿੜਕਦੀਆਂ ਪਈਆਂ ਨੇ, ਮੰਦਰ ਦੇ ਅੰਦਰ ਘੜਿਆਲ ਪੈ ਵੱਜਦੇ ਨੇ। ਕਹਿਣ ਲੱਗੇ ਖਾਲੀ ਲੋਕ ਜਿਹੜੇ ਨੇ ਖਲਾਂ ਨੂੰ ਖੇਤਾਂ ਵਿੱਚ ਲਿਜਾਂਦੇ ਪਏ ਨੇ, ਤੇ ਕੀ ਦੇਖ ਹੈ, ਮੂੰਹ ਹਨੇਰਾ, ਤੇ ਇੱਕ ਮਾਈ ਆਪਣੇ ਪੁੱਤਰ ਨੂੰ ਆਪਣੇ ਕੁੱਛੜ ਚੁੱਕ ਕੇ ਤੁਰੀ ਆਉਂਦੀ। ਕਹਿਣ ਲੱਗੇ ਸਵੇਰੇ ਸਵੇਰੇ ਦੀਵਾਨ ਕੌੜਾਮਲ ਸਿੱਖਾਂ ਦੀ ਹਮਾਇਤੀ ਸਨ, ਉਹ ਰਸਤੇ ਵਿੱਚ ਖਲੋਤੇ ਨੇ ਤੇ ਕਹਿਣ ਲੱਗੇ ਮਾਈ ਕਿੱਥੇ ਚੱਲੀ। ਕਹਿਣ ਲੱਗੀ ਅੱਜ ਸਬੱਬ ਬਣਿਆ, ਗੁਰੂ ਨੇ ਮਿਹਰ ਕੀਤੀ ਹੈ, ਮੈਂ ਅੰਮ੍ਰਿਤਸਰ ਚੱਲੀ ਹਾਂ ਇਸ਼ਨਾਨ ਕਰਨ ਦੇ ਲਈ। ਉਹਨੇ ਅਗਲੀ ਗੱਲ ਕਹੀ, ਕਹਿਣ ਲੱਗਾ ਤੈਨੂੰ ਪਤਾ ਵੀ ਅੱਜ ਹਕੂਮਤ ਦਾ ਉੱਥੇ ਪਹਿਰਾ, ਅੰਮ੍ਰਿਤਸਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਨੇ, ਕਿਵਾੜ ਬੰਦ ਕਰ ਦਿੱਤੇ ਨੇ, ਤੂੰ ਉੱਥੇ ਜਾ ਕੇ ਕੀ ਕਰਨਾ? ਤੇ ਉਸ ਮਾਈ ਨੇ ਕਿਹਾ, ਕਹਿਣ ਲੱਗੀ, ਚੱਲੀ ਆ ਗੁਰੂ ਦੇ ਦਰਸ਼ਨ ਕਰਨ ਲਈ, ਜਾ ਕੇ ਕੀ ਕਰਨਾ? ਕਹਿਣ ਲੱਗੇ, ਇੱਕ ਕੰਮ ਕਰ, ਆ ਆਪਣੇ ਬੱਚੇ ਨੂੰ ਨਾਲ ਲੈ ਚੱਲੀ, ਉੱਥੇ ਗੋਲੀਆਂ ਚੱਲਣੀਆਂ ਨੇ। ਕਹਿਣ ਲੱਗੀ, ਤਾਂ ਹੀ ਤਾਂ ਲੈ ਕੇ ਚੱਲੀ ਆ, ਗੋਲੀ ਕਿਤੇ ਸੀਨੇ ਵਿੱਚ ਮਾਂ ਪੁੱਤਰਾਂ ਦੇ ਲੱਗੇਗੀ, ਸਾਡਾ ਖੂਨ ਅੰਮ੍ਰਿਤਸਰ ਦੇ ਸਰੋਵਰ ਦੇ ਜਲ ਵਿੱਚ ਮਿਲੇਗਾ, ਤੇ ਗੋਲੀ ਲੱਗਦਿਆਂ ਸੀਨੇ ਵਿੱਚ ਪੁੱਤਰ ਨੂੰ ਨਾਲ ਲਾ ਕੇ ਕਹਾਂਗੀ ਕਿ ਹੇ ਮੇਰੇ ਸਤਿਗੁਰੂ, ਤੇਰੀ ਮਿਹਰ ਨਾਲ ਸਾਡੀ ਸਿੱਖੀ ਤੇਰੇ ਦਰ ਤੇ ਨਿਭ ਗਈ। ਇਹ ਉਹ ਲੋਕ ਨੇ ਜਿਨ੍ਹਾਂ ਨੇ ਸਿੱਖੀ ਨਿਭਾਈ ਏ। ਕਦੀ ਦੇਖੋ ਕੇਸਾਂ ਤੇ ਸਵਾਸਾਂ ਨਾਲ, ਜਿੰਨੀ ਦੇਰ ਤੱਕ ਸਵਾਸ ਚੱਲਦੇ ਨੇ ਓਨੀ ਦੇਰ ਤੱਕ ਤੂੰ ਸਿੱਖੀ ਨੂੰ ਕਮਾਈ ਜਾਣਾ। ਇਹਦਾ ਮਤਲਬ ਸੀ ਕਿ ਦਾਵਾ ਨਾ ਕਰੀ ਮੈਂ ਪੁੱਗ ਗਿਆ ਵਾਂ। ਤੇ ਸਾਹਿਬ ਨੇ ਕਿਹਾ, ਜਿਨ੍ਹਾਂ ਨੇ ਫਿਰ ਸਿੱਖੀ ਨੂੰ ਨਿਭਾਇਆ ਉਹਨਾਂ ਨੇ, ਉਹਨਾਂ ਦੇ ਨਾਮ ਅਸੀਂ ਗਿਣੇ ਨੇ, ਉਹਨਾਂ ਸਾਰਿਆਂ ਦਾ ਫਿਰ ਇੱਕ ਵਾਰੀ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ, ਕਿਉਂਕਿ ਅੱਜ ਇਸ ਅਰਦਾਸ ਦੇ ਬੰਦ ਦੀ ਸੰਪੂਰਨਤਾ ਹੈ। ਜਿਨ੍ਹਾਂ ਨੇ ਸਵਾਸਾਂ ਤੇ ਕੇਸਾਂ ਨਾਲ ਸਿੱਖੀ ਨਿਭਾਈ ਉਹ ਸਨ ਲਾਹੌਰ ਦੀਆਂ ਉਹ ਬਹਾਦਰ ਸਿੰਘਣੀਆਂ, ਜਿਨ੍ਹਾਂ ਨੇ ਗਲੇ ਵਿੱਚ ਆਪਣੇ ਬੱਚਿਆਂ ਦੇ ਟੁਕੜਿਆਂ ਦੇ ਹਾਰ ਪਵਾਏ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਨਿਭਾਈ ਉਹ ਸਨ ਸਤਿਕਾਰਯੋਗ ਭਾਈ ਮਨੀ ਸਿੰਘ, ਭਾਈ ਗੁਲਜਾਰਾ ਸਿੰਘ, ਭਾਈ ਭੂਪਤ ਸਿੰਘ, ਜਿਨ੍ਹਾਂ ਨੂੰ ਅਸੀਂ ਗਿਣ ਕੇ ਆਇਆ ਪਿੱਛੇ ਬੰਦ ਬੰਦ ਕੱਟੇ ਤੇ ਉਹਨਾਂ ਦੀ ਖਲ ਉਤਾਰੀ ਗਈ। ਜਿਨ੍ਹਾਂ ਨੇ ਕੇਸਾਂ ਸਵਾਸਾਂ ਦੇ ਨਾਲ ਨਿਭਾਈ ਗੁਰਮਖੋ, ਉਹਨਾਂ ਵਿੱਚੋਂ ਸਨ ਸਤਿਕਾਰਯੋਗ ਭਾਈ ਤਾਰੂ ਸਿੰਘ ਜੀ। ਖੋਪਰੀ ਲੱਤੀ ਰਹੀ ਪਰ 22 ਦਿਨ ਸਵਾਸ ਚੱਲਦੇ ਰਹੇ ਤੇ ਸਿੱਖੀ ਪਰ ਨਾਲ ਨਿਭਾਉਂਦੇ ਰਹੇ। ਜਿਨ੍ਹਾਂ ਨਿਭਾਈ ਉਹਨਾਂ ਵਿੱਚੋਂ ਸਨ ਸ਼ਹਿਬਾਜ਼ ਸਿੰਘ, ਸ਼ਬੇਕ ਸਿੰਘ, ਜਿਨ੍ਹਾਂ ਨਿਭਾਈ ਉਹਨਾਂ ਵਿੱਚੋਂ ਸਨ ਭਾਈ ਮਤੀ ਦਾਸ, ਉਹਨਾਂ ਵਿੱਚੋਂ ਸਨ ਭਾਈ ਦਿਆਲਾ ਜੀ, ਜਿਨ੍ਹਾਂ ਸਿੱਖੀ ਨਿਭਾਈ ਉਹਨਾਂ ਵਿੱਚੋਂ ਸਨ ਉਹ ਸ਼ਹੀਦ ਜਿਨ੍ਹਾਂ ਨੇ ਗੁਰਦੁਆਰਿਆਂ ਦੀ ਕੁਰਬਾਨੀ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਤੇ ਕਾਇਮ ਰਹੇ ਤੇ ਉਹਨਾਂ ਨੂੰ ਅੱਜ ਟੀਕਰਾ ਸੀ ਅਰਦਾਸ ਵਿੱਚ ਭੁੱਲਦੇ ਨੇ। ਤੇ ਕਹਿੰਦੇ ਆ ਕਿ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਕੇਸ ਵੀ ਕਾਇਮ ਰੱਖੇ, ਇਹ ਨਹੀਂ ਕਿ ਉਹ ਕੇਸ ਕਟਾ ਕੇ ਚਲੇ ਗਏ, ਸਵਾਲ ਹੀ ਨਹੀਂ ਪੈਦਾ ਹੁੰਦਾ। ਵੇਖੋ ਅੱਜ ਤਾਂ ਜਣਾ ਖਣੇ ਦਾਤਾ ਮੇਰ ਕਰੇ ਸਾਡੇ ਅੰਦਰ ਨੂੰ ਕਿਤੇ ਗਿਆਨ ਦੀ ਦਾਤ ਦੇ। ਆ ਸਾਡਾ ਇੱਕ ਸਵਾਲ ਹੁੰਦਾ ਜੀ, ਅਸੀਂ ਬਾਬੇ ਨਾ ਅੰਦਰੋਂ ਸਿੱਖ ਹਾਂ ਜੀ। ਗੁਰਮਖੋ, ਜਿਹੜਾ ਅੰਦਰੋਂ ਕੁਝ ਹੁੰਦਾ ਉਹ ਬਾਹਰੋਂ ਪ੍ਰਗਟ ਹੋ ਹੀ ਜਾਂਦਾ। ਹੁਣ ਦੇਖੋ ਜੇ ਅੰਦਰ ਸਿੱਖੀ ਹੋਵੇ ਤੇ ਕੀ ਉਹ ਬਾਹਰ ਪ੍ਰਗਟ ਨਹੀਂ ਹੋਵੇਗੀ? ਜਿਹਦੇ ਅੰਦਰ ਜੜਾ ਹੋਣ ਤੇ ਉਸ ਟਾਹਣੀ ਤੇ ਫੁੱਲ ਜ਼ਰੂਰ ਆਏਗਾ, ਉਹਨੂੰ ਫਲ ਜ਼ਰੂਰ ਲੱਗਣਗੇ। ਤੇ ਜਿਨ੍ਹਾਂ ਨੇ ਕੇਸਾਂ ਦੀ ਕਦਰ ਜਾਣੀ, ਬਸ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਸਨ ਕਿਉਂਕਿ ਉਹਨਾਂ ਦੇ ਆਪ ਪਹਿਲਾਂ ਕੇਸ ਕੱਟੇ ਸਨ। ਆਪ ਸਭ ਨੂੰ ਪਤਾ ਵੀ ਪਹਿਲਾਂ ਉਹ ਬੋਧੀ ਬਣੇ, ਪਰਤ ਕੇ ਵਿਦਾਂਤੀ ਬਣ ਗਏ, ਹਰ ਇੱਕ ਪ੍ਰਭਾਵ ਨੂੰ ਉਹਨਾਂ ਨੇ ਕਬੂਲਿਆ। ਤੇ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਮਿਲੇ ਨਾ ਤੇ ਇੱਕ ਵਾਰੀ ਅਰਜ਼ ਕੀਤੀ ਸੀ, ਬਸ ਇੱਕੋ ਵਾਰੀ ਘੁੱਟ ਕੇ ਸੀਨੇ ਨਾਲ ਲਾਇਆ ਤੇ ਭਾਈ ਸਾਹਿਬ ਨੇ ਕੇਸਾਂ ਤੇ ਹੱਥ ਫੇਰ ਕੇ ਕਿਹਾ, ਬੇਟਾ ਸ਼ਬਦੇ ਹੀ ਸਨ ਕਿ ਇੰਨੇ ਕੋਮਲ ਕੇਸ਼ ਤੇ ਤਿੱਖੀ ਕੈਂਚੀ ਨਾਲ ਕੱਟਣਾ ਪਿਆ, ਗੱਲ ਸ਼ੋਭਾ ਨਹੀਂ ਦਿੰਦੀ। ਤੇ ਸਾਰੀ ਰਾਤ ਬਹਿਸ ਕੀਤੀ, ਸਾਰੀ ਰਾਤ ਚਰਚਾ ਕਰਦਾ ਰਿਹਾ। ਸਵੇਰੇ ਉੱਠਿਆ ਤੇ ਕਹਿੰਦਾ, ਕਿਰਪਾ ਕਰੋ ਮੇਰੇ ਸਿਰ ਤੇ ਬੰਨਣ ਵਾਸਤੇ ਪੱਗ ਦੇ ਦਿਓ ਤੇ ਅਰਦਾਸ ਕਰੋ ਮਰੀਆਂ ਤੱਕ ਹੀ ਮੇਰੀ ਪੱਗ ਨਿਭ ਜਾਵੇ। ਕਦੀ ਤੱਕਿਓ, ਜਿਨ੍ਹਾਂ ਨੇ ਕੇਸਾਂ ਦੀ ਕਦਰ ਜਾਣੀ, ਜਦੋਂ ਉਹਨਾਂ ਨੇ ਕੇਸ ਰੱਖੇ, ਜਦੋਂ ਉਹਨਾਂ ਦਾ ਦਾੜਾ ਪ੍ਰਕਾਸ਼ ਹੋਇਆ, ਕੇਸ ਵੱਡੇ, ਕੋਈ ਮੈਂ ਸ਼ਬਦ ਅੱਗੇ ਵੀ ਵਰਤਿਆ ਰੱਖੇ ਪਰ ਅਸਲ ਵਿੱਚ ਉਹਨਾਂ ਕੱਟਣੇ ਛੱਡ ਦਿੱਤੇ, ਕੇਸ ਵੱਡੇ ਹੋਏ ਤੇ ਅੰਬਾਲੇ ਕਾਨਫਰੰਸ ਹੋਈ ਤੇ ਪ੍ਰੋਫੈਸਰ ਪੂਰਨ ਸਿੰਘ ਗੁਰੂ ਕਲਗੀਧਰ ਜੀ ਦੇ ਜੀਵਨ ਤੇ ਬੋਲੇ। ਤੇ ਜਦੋਂ ਉਹ ਬੋਲੇ ਉਹਨਾਂ ਕਮਾਲ ਦੇ ਸ਼ਬਦ ਕਹੇ, ਉਹਨਾਂ ਹੀ ਲਿਖਿਆ ਸੀ ਕਲਗੀ ਵਾਲੇ ਦੀ ਛਬੀ, ਉਹਨਾਂ ਤਸਵੀਰ ਦੀ ਗੱਲ ਕੀਤੀ ਤੇ ਬੜੇ ਬਰੀਕੀ ਦੇ ਨਾਲ ਕਹਿਣ ਲੱਗੇ, ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਕਾਗਜ਼ਾਂ ਤੇ ਨਹੀਂ ਬਣਦੀਆਂ, ਗੁਰੂ ਗੋਬਿੰਦ ਸਿੰਘ ਦੀ ਮੂਰਤ ਸੀਮਟ ਚੂਨੇ ਤੇ ਮਾਰਬਲ ਨੂੰ ਤਰਾਸ਼ ਕੇ ਨਹੀਂ ਬਣਦੀ। ਉਹ ਕਹਿੰਦੇ ਨੇ ਜਿੱਥੇ ਮੂਰਤ ਬਣਦੀ ਉੱਥੇ ਕਦੀ ਰੰਗ ਭਰਿਆ ਹੀ ਨਹੀਂ, ਬਾਹਰ ਡੱਬੇ ਚੁੱਕ ਕੇ ਕੈਲੰਡਰ ਵੇਚਣਾ ਫਿਰਨਾ। ਪੁੱਛਿਆ ਜੀ ਕਿੱਥੇ? ਕਹਿਣ ਲੱਗੇ ਕਾਗਜ਼ਾਂ ਤੇ ਨਹੀਂ, ਦੀਵਾਰਾਂ ਤੇ ਨਹੀਂ, ਚੇਤੇ ਰੱਖੀ ਪੱਥਰ ਦੀਆਂ ਮੂਰਤੀਆਂ ਵਿੱਚ ਨਹੀਂ, ਗੁਰੂ ਗੋਬਿੰਦ ਸਿੰਘ ਦੀ ਮੂਰਤ ਸਿੱਖ ਦੇ ਕਿਰਦੇ ਤੇ ਬਣਦੀ ਏ। ਤੇ ਜਦੋਂ ਮੂਰਤ ਦਾ ਪਰਦਾ ਹਟਦਾ ਤੇ ਮੂਰਤ ਬੋਲਦੀ ਏ, ਤੂੰ ਮੈਂ ਤੇ ਖਾਲਸਾ ਕਹਿੰਦਾ ਮੈਂ ਤੂੰ। ਸ਼ਬਦ ਚੇਤੇ ਰੱਖਿਓ ਕਿ ਤੂੰ ਮੈਂ ਤੂੰ। ਤੇ ਕਹਿੰਦੇ ਨੇ ਉਸ ਮੂਰਤ ਨੂੰ ਵੇਖ ਕੇ ਗੁਰੂ ਕਹਿੰਦਾ ਖਾਉ ਖਾਲਸੇ ਕਾ ਖਾਲਸਾ ਮੇਰੋ ਓਤ ਪੋਤ ਸਾਗਰ ਬਿੰਦੂ ਰੋ। ਉਸ ਮੂਰਤ ਨੂੰ ਦੇਖ ਕੇ ਗੁਰੂ ਕਹਿੰਦਾ ਕਿ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੂੰ ਨਿਵਾਸ। ਜਦੋਂ ਉਹ ਬੋਲੇ ਤੇ ਧਿਆਨ ਦਿਆ ਜੇ ਹੁਣ ਅਸੀਂ ਕਿਹੜਾ ਟਿਕਣ ਦਿੰਦੇ ਹਾਂ ਜੇ ਪਹਿਲੀ ਗੱਲ ਤੇ ਸਿੱਖੀ ਵੱਲ ਕੋਈ ਆਉਂਦਾ ਹੀ ਨਹੀਂ। ਦੂਰ ਭੱਜਦੇ ਨੇ ਸਾਡੀਆਂ ਸਾਡੇ ਗੁਣ ਵੇਖ ਕੇ ਲੋਕੀ ਭੱਜੇ ਜਾਂਦੇ ਨੇ ਵੀ ਬੜੀ ਕਿਰਪਾ ਕਰਨੀ ਆ ਲੰਘਦੇ ਸਿੱਖ ਸ਼ਹਿਰ ਚੋਂ ਲੰਘੇ ਤੇ ਲੋਕੀ ਤਬਦੀਲ ਨਾ ਹੋਣ। ਮੈਂ ਆਪਣੀ ਗੱਲ ਕਰ ਰਿਹਾ ਸਾਡੀ ਖੁਸ਼ਬੋ ਹੀ ਇੰਨੀ ਹੈ ਲੋਕੀ ਪੇਪਰਾਂ ਰਾਹੀਂ ਵੀ ਪੜ੍ਹ ਲੈਂਦੇ ਨੇ ਮੀਡੀਆ ਰਾਹੀਂ ਵੀ ਮਿਲ ਜਾਂਦੀ ਬੜੀ ਕਰਨੀ ਵਾਲੇ ਘਾਲਣਾ ਪੈ ਘਾਲਦੇ ਨੇ। ਆਉਣ ਵਾਲੀ ਹਕੂਮਤ ਸਾਡਾ ਵੀ ਧਿਆਨ ਧਰੇਗੀ ਪਰ ਧਰੇਗੀ ਕਿਸੇ ਹੋਰ ਤਰੀਕੇ ਨਾਲ ਕਮਾਈ ਵਾਲਿਆਂ ਚ ਨੀ ਕਿੰਨਾ ਕਿਸੇ ਉਹਨਾਂ ਕਹਿਣਾ ਤਬਾਹੀ ਵਾਲਿਆਂ ਚ ਇਹਨਾਂ ਦਾ ਧਿਆਨ ਧਰੋ। ਤਬਾਹੀ ਕਰਨ ਵਾਲੇ ਜਿਹੜੇ ਪਾਸੇ ਤੁਰੇ ਉੱਥੇ ਕਹਿੰਦੇ ਨੇ ਬੈਠਿਆਂ ਕਿਤੇ ਥੱਲਿਓ ਕਹਿਤਾ ਕੱਲ ਤੱਕ ਮੋਨਾ ਖੋਨਾ ਚਾਹੇ ਸਿੱਖ ਬਣ ਗਏ। ਭਾਈ ਸਾਹਿਬ ਪੂਰਨ ਪ੍ਰੋਫੈਸਰ ਪੂਰਨ ਸਿੰਘ ਨੂੰ ਜਦੋਂ ਕਿਹਾ ਨਾ ਸਿੱਖ ਬਣ ਗਿਆ ਅੱਜ ਉਹਨੇ ਏਡਾ ਸਿਆਣਾ ਸੀ ਉਹ ਸਿੱਖ ਰੁਬਾਈ ਕਹੀ ਤੇ ਉਹਨੇ ਸੁਲਤਾਨ ਬਾਹੂ ਦੀ ਤਰਜ ਤੇ ਕਹੀ ਉਹਦੀ ਤੁਕਾਂ ਜਿਹੜੇ ਨੇ ਉਹ ਸੁਲਤਾਨ ਬਾਹੂ ਦੀ ਰੁਬਾਈ ਤੇ ਨੇ। ਤੇ ਪ੍ਰੋਫੈਸਰ ਭਾਈ ਡਾਕਟਰ ਵੀਰ ਸਿੰਘ ਕੋਲ ਬੈਠੇ ਜਦੋਂ ਰੋਕ ਕੇ ਕਹਿਣ ਲੱਗਾ ਵੀ ਤੂੰ ਕੀ ਕਹਿੰਦਾ ਕਿ ਮੈਂ ਸਿੱਖੀ ਕਿਉਂ ਰੱਖੀ ਸਿੱਖ ਕਿਉਂ ਬਣਿਆ। ਉਹਨੇ ਉਸੇ ਵੇਲੇ ਰੁਬਾਈ ਕਹਿ ਦਿੱਤੀ ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਭਾਈ ਵੀਰ ਸਿੰਘ ਹੋਰੀ ਕਹਿਣ ਲੱਗੇ ਭਾਈ ਸਾਹਿਬ ਇਸ਼ਾਰਾ ਕਰਕੇ ਮੇਰੇ ਅੰਦਰ ਚੰਬੇ ਦੀ ਬੂਟੀ ਗੁਰੂ ਨੇ ਲਾਈ ਹੈ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ ਆਬੇ ਹਯਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੂ। ਆਬੇ ਹਯਾਤ ਅੰਮ੍ਰਿਤ ਦਾ ਜਲ ਮਿਲਿਆ ਆਪੇ ਹਾਤ ਦਾ ਪਾਣੀ ਮਿਲਿਆ ਨਹਿਰ ਅਰਸ਼ ਤੋਂ ਆਈ ਹੂ। ਕਹਿ ਲੱਗਾ ਅੰਦਰ ਬੂਟੀ ਮੁਸ਼ਕ ਮਚਾਇਆ ਜਦ ਫੁੱਲਣ ਤੇ ਆਈ ਹੂ। ਤੇ ਭਾਈ ਸਾਹਿਬ ਵੱਲ ਇਸ਼ਾਰਾ ਕਰਕੇ ਕਹਿੰਦਾ ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ ਜਿਹਨੇ ਬੂਟੀ ਲਾਈ ਹੋ ਕਿ ਬਾਪੂ ਜਿਵੇਂ ਜਿਹਨੇ ਅੰਦਰ ਸਿੱਖੀ ਦਾ ਬੂਟਾ ਲਾਇਆ ਗੁਰਮੁਖ ਉਹਨੇ ਲਿਖਿਆ ਸੀ ਸ਼ਬਦ ਬੜੇ ਉਹਦੇ ਸੋਹਣੇ ਨੇ। ਉਹ ਕਹਿੰਦਾ ਕਿ ਆਦਰਸ਼ਕ ਮਾਂ ਆਪਣੇ ਪੁੱਤਰ ਦੀ ਸਿੱਖੀ ਨਿਭਾਉਣ ਦੇ ਲਈ ਗੋਲੀ ਵਾਲੇ ਪਾਸੇ ਤੁਰੀ ਜਾਂਦੀ ਹੈ। ਉਹ ਸੰਡੋਰੇ ਦੀ ਗੱਲ ਕਰਦਾ ਕਹਿੰਦਾ ਦੇਖੋ ਜੇ ਕਿਸੇ ਨੇ ਗੁਰੂ ਗੋਬਿੰਦ ਸਿੰਘ ਦੇ ਕੇਸ ਦੀ ਕੀਮਤ ਜਾਣਨੀ ਹੈ ਤੇ ਉਹ ਬਸ ਨਸੀਰਾਂ ਨੂੰ ਪੁੱਛ ਕੇ ਦੇਖੋ ਜਿਹਦੇ ਦੋ ਲਾਲ ਮੈਦਾਨੇ ਜੰਗ ਵਿੱਚ ਰਹੇ ਸੀ ਤੇ ਮੰਗੇ ਸੀ ਗੁਰੂ ਗੋਬਿੰਦ ਸਿੰਘ ਜੀ ਤੋਂ ਕੀ ਮੰਗਿਆ। ਕੋਈ ਮਸ਼ਹੂਰੀ ਨਹੀਂ ਮੰਗੀ ਕੋਈ ਸਰੋਪੇ ਨਹੀਂ ਮੰਗੇ। ਗੁਰਮੁਖੋ ਸਿੱਖੀ ਬੜੀ ਦੂਰ ਦੀ ਹੈ ਪੰਜ ਤਰ੍ਹਾਂ ਦੀ ਸਿੱਖੀ ਸਿਆਣਿਆਂ ਕਿਹਾ ਸੀ ਇੱਕ ਧੰਦੇ ਦੀ ਇੱਕ ਦੇਖਾ ਦੇਖੀ ਇੱਕ ਭਾਵ ਦੀ ਇੱਕ ਸਿਦਕ ਦੀ ਇਹ ਪੰਜ ਤਰ੍ਹਾਂ ਦੀ ਕਰੀਬ ਕਰੀਬ ਸਿੱਖੀ ਉਹਨਾਂ ਮੰਨੀ ਇੱਕ ਧੰਦੇ ਦੀ। ਹੁਣ ਮੇਰੇ ਵਰਗੇ ਨੂੰ ਕੰਮ ਕੋਈ ਨਾ ਮਿਲਿਆ ਚਲੋ ਕਥਾਵਾਚਕ ਬਣ ਜਾਂਗੇ ਹੈ ਝੂਠ ਨਹੀਂ ਇਹ ਮੰਨਣਾ ਪਏਗਾ ਵੀ ਚਲੋ ਕੋਈ ਨਹੀਂ ਇਹਦੇ ਨਾਲ ਨਾਲੇ ਰੋਟੀ ਚੱਲ ਪਏਗੀ ਨਾਲੇ ਪ੍ਰਚਾਰ ਹੋ ਜਾਏਗਾ ਸਿੱਖੀ ਕਮਾਲਾਂਗੇ ਬਣ ਕੇ ਧੰਦੇ ਦੀ ਬਣ ਗਈ ਨਾ। ਕੁਝ ਦੇਖਾ ਦੇਖੀ ਦੇਖਾ ਦੇਖੀ ਹੁੰਦਾ ਵੀ ਫਲਾਣੇ ਬੰਦੇ ਨੇ ਸਿੱਖ ਬਣਿਆ ਸੀ ਅੰਮ੍ਰਿਤ ਛਕਿਆ ਉਹਨੇ ਦੋ ਚਾਰ ਘਰ ਲੈ ਲਏ ਉਹਦਾ ਕੰਮ ਬੜਾ ਚੱਲ ਗਿਆ ਆਪਾਂ ਵੀ ਸਿੱਖ ਬਣ ਜਾਈਏ। ਦੇਖਾ ਦੇਖੀ ਅਗਲੀ ਇਹ ਸਿਦਕ ਦੀ ਭਾਵ ਦੀ ਕਹਿਣ ਲੱਗੇ ਜਿਹੜੀ ਭਾਵਨਾ ਵਾਲੀ ਸਿੱਖੀ ਸਭ ਦਾ ਸ਼ਿਖਰ ਹੈ ਕੋਈ ਧੰਦਾ ਨਹੀਂ ਕੋਈ ਦੇਖਾ ਦੇਖੀ ਨਹੀਂ ਕੋਈ ਅਲੱਗ ਲਿਬਾਸ ਨਹੀਂ ਸਿਰਫ ਇੱਕੋ ਭਾਵਨਾ ਹੈ ਗੁਰੂ ਜੀ ਤੇਰੀ ਰਹਿਮਤ ਲੈਣੀ ਹੈ ਕਿਰਪਾ ਕਰਕੇ ਆਪਣੀ ਸਿੱਖੀ ਦੀ ਦਾਤ ਸਾਡੀ ਝੋਲੀ ਵਿੱਚ ਪਾ ਦੇ। ਜਿਹੜੀ ਭਾਵ ਦੀ ਸਿੱਖੀ ਹੈ ਨਾ ਭਾਵਨਾ ਵਾਲੀ ਉਹ ਪੀਰ ਬੁੱਧੂ ਸ਼ਾਹ ਨੇ ਕਮਾਈ। ਜਦੋਂ ਉਹਨਾਂ ਨੂੰ ਗੁਰੂ ਸਾਹਿਬ ਨੇ ਸ਼ਬਦ ਕਹਿ ਗੱਲ ਸਬਜੈਕਟ ਕੇਸਾਂ ਦਾ ਚੱਲਦਾ ਤੇ ਉਹਨਾਂ ਨੂੰ ਅੱਖਾਂ ਤੋਲੇ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬ ਨੇ ਕਿਹਾ ਕੁਛ ਮੰਗ ਤੇ ਉਹਨੇ ਸ਼ਬਦ ਵਰਤੇ ਸਨ। ਕਵੀ ਸੰਤੋਖ ਸਿੰਘ ਨੇ ਕਹੇ ਨੇ ਕਹਿਣ ਲੱਗਾ ਕਿ ਮਮ ਪੁੱਤਰ ਮਰੇ ਸ਼ੁਭ ਥਾਨਾ। ਮੇਰੇ ਪੁੱਤਰ ਬੜੀ ਚੰਗੀ ਥਾਂ ਤੇ ਮਰ ਗਏ ਮਰਨਾ ਤੇ ਘਰ ਵੀ ਸੀ। ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤੋਂ ਰਣ ਖੇਤ ਮਹਾਨਾ। ਸਜਦਾ ਤੇ ਪਹਿਲੀ ਗੱਲ ਕਿ ਮੈਦਾਨੇ ਜੰਗ ਵਿੱਚ ਮਰਨਾ ਬੜੀ ਫਖਰ ਵਾਲੀ ਗੱਲ ਹੈ। ਕਹਿਣ ਲੱਗਾ ਮਮ ਪੁੱਤਰ ਮਰੇ ਸ਼ੁਭ ਥਾਨਾ ਇੱਕ ਤੋਂ ਰਣ ਖੇਤ ਮਹਾਨਾ। ਪੁਨਕਾਰ ਤੁਮਰੇ ਆਏ ਇਮ ਕਹਿ ਵੈ ਬਿਸ਼ਤ ਸੁਝਾਏ। ਮੈਂ ਸ਼ੋਕ ਕਰੈ ਮਨ ਮੇਰਾ ਮੈਂ ਜਾਣਿਓ ਲਾਭ ਵਡੇਰਾ। ਮੈਂ ਤਾਂ ਦੁਨੀਆਂ ਤੋਂ ਲਾਹ ਖੱਟ ਕੇ ਚੱਲਿਆ। ਤੇ ਸਾਹਿਬ ਕਹਿਣ ਲੱਗੇ ਕੁਝ ਮੰਗ ਲੈ। ਤੇ ਸਤਿਗੁਰੂ ਦੇ ਚਰਨਾਂ ਵਿੱਚ ਜੁੜ ਕੇ ਕਹਿੰਦਾ ਕੇਸ ਦੇ ਦਿਓ ਜਿਹੜੇ ਕੰਘੇ ਵਿੱਚ ਅੜੇ। ਗੁਰਮੁਖੋ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਪੁੱਤਰਾਂ ਦੇ ਸਵਾਸ ਦੇ ਕੇ ਪੁੱਤਰਾਂ ਦੇ ਪ੍ਰਾਣ ਦੇ ਕੇ ਤੇ ਗੁਰੂ ਕਲਗੀ ਧਰ ਜੀ ਦੇ ਕੇਸ ਲੈ ਕੇ ਆ ਗਿਆ, ਨਸੀਰਾ ਰੋਈ ਤੇ ਪ੍ਰੋਫੈਸਰ ਪੂਰਨ ਜੀ ਕਹਿਣ ਲੱਗੇ ਅੱਗੋਂ ਹੱਸ ਕੇ, ਕਹਿੰਦਾ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਨਾ ਕੀਤੇ, ਦਰਸ਼ਨ ਕਰੇਗੀ ਤੇ ਫਿਰ ਤੂੰ ਵੀ ਨਿਹਾਲ ਹੋਵੇਗੀ। ਰੋ ਕੇ ਕਹਿੰਦੀ ਹੈ ਜੇ ਦਰਸ਼ਨ ਨਹੀਂ ਕੀਤੇ ਤੇ ਦੋ ਪੁੱਤਰ ਦੇ ਦਿੱਤੇ ਨੇ, ਦਰਸ਼ਨ ਕਰਕੇ ਕੀ ਬਣੇਗਾ। ਕਹਿੰਦੇ ਨੇ ਉਸ ਵੇਲੇ ਬੜੇ ਪਿਆਰੇ ਸ਼ਬਦ ਕਹਿ ਪੀਰ ਜੀ ਨੇ, ਰੋ ਪਈ ਨਸੀਰਾਂ। ਪੀਰ ਬੁੱਧੂ ਸ਼ਾਹ ਨੇ ਬੜੀ ਭਾਵਨਾ ਵਾਲੀ ਗੱਲ ਕਹੀ, ਰੋਣ ਤੋਂ ਬਾਅਦ ਇਕਾਗਰਤਾ ਬਖਸ਼ਿਓ ਗੁਰਮੁਖੋ, ਰੋਈ ਤੇ ਰੋਣ ਤੋਂ ਬਾਅਦ ਥੱਕ ਟੁੱਟ ਕੇ ਜਦੋਂ ਧਿਆਨ ਵਿੱਚ ਬੈਠੀ ਤੇ ਗੁਰੂ ਕਲਗੀਧਰ ਜੀ ਨੇ ਸੁਪਨੇ ਵਿੱਚ ਰਹਿਮਤ ਆ ਕੀਤੀ। ਹੁਣ ਇਹਨੂੰ ਇਹ ਨਾ ਸਮਝੀਏ ਵੀ ਅੱਤ ਕਥਨੀ ਜੀ ਸੁਪਨੇ ਦੀ ਗੱਲ ਕਿਵੇਂ ਹੋ ਗਈ। ਦੇਖੋ ਲੋਕਾਂ ਨੂੰ ਸੁਪਨੇ ਆਉਂਦੇ ਨੇ, ਬਹੁਤ ਘੱਟ ਨੇ ਜਿਨ੍ਹਾਂ ਨੂੰ ਕਰਨੀ ਵਾਲਿਆਂ ਦੇ ਸੁਪਨੇ ਆਉਂਦੇ ਨੇ ਤੇ ਧੰਦਿਆਂ ਦੇ ਸੁਪਨੇ ਆਈ ਜਾਂਦੇ ਨੇ। ਉਹਦਾ ਅੰਦਰ ਟਿਕਿਆ ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਸੁਪਨੇ ਉਭੀ ਭਈ, ਸੁਪਨਾ ਆਇਆ ਤੇ ਉੱਠ ਕੇ ਖੜੀ ਹੋ ਗਈ ਪਿਆਰੇ ਦੇ ਦਰਸ਼ਨ ਕਰਨ ਦੇ ਲਈ। ਸਾਹਿਬ ਨੇ ਤੋਂ ਤਾਂ ਕਿਹਾ, ਕਹਿਣ ਲੱਗੇ ਇਸ ਜਾਗਣ ਨਾਲੋਂ ਤਾਂ ਸੌ ਜਾ ਚੰਗਾ ਹੈ ਜਿਹੜੇ ਸੌਣ ਵਿੱਚ ਕਿਤੇ ਗੁਰੂ ਦੀ ਯਾਦ ਆ ਜਾਏ। ਸਾਹਿਬ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਕਬ ਦੇਖੂ ਪ੍ਰਭ ਆਪਣਾ ਆਤਮਕ ਰੰਗ, ਜਾਗਣ ਤੇ ਸੁਪਨਾ ਬਸ ਭਲਾ ਬਸੀਐ ਪ੍ਰਭ ਸੰਗ। ਤਾਂ ਹੀ ਕਬੀਰ ਜੀ ਨੂੰ ਇਹ ਸ਼ਬਦ ਕਹਿਣੇ ਪਏ, ਕਬੀਰ ਸੁਪਨਾ ਖੂ ਬਰੜਾਏ ਕਹਿ ਜੇ ਮੁਖ ਨਿਕਸੈ ਰਾਮ। ਤੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਹਿ ਕਹਿਣ ਲੱਗੇ ਸੁਪਨੇ ਆਇਆ ਧੀ ਗਿਆ। ਭਾਈ ਵੀਰ ਸਿੰਘ ਕਹਿੰਦੇ ਨੇ ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਲਵਕੜੀ ਪਾਈ ਨਿਰਾ ਨੀਰ ਨੂਰ, ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਉਹਦੇ ਨੇਤਰ ਬੰਦ ਹੋਏ, ਸੁੱਤਿਆਂ ਆਈ ਨੀਂਦ, ਨੀਂਦ ਵਿੱਚ ਆਇਆ ਸੁਪਨਾ। ਤੇ ਗੁਰਮੁਖੋ ਉਸ ਸੁਪਨੇ ਵਿੱਚ ਕਲਗੀਧਰ ਜੀ ਨੇ ਕੋਈ ਸ਼ਬਦ ਕਿਹਾ, ਧੀਏ ਤੇਰੇ ਪੁੱਤਰ ਗਵਾਚੇ ਨਹੀਂ। ਬੰਦਾ ਕਈ ਜਨਮਾਂ ਦਾ ਗਵਾਚਿਆ, ਭਟਕਦਾ ਫਿਰਦਾ, ਘਰ ਹੀ ਕੋਈ ਨਹੀਂ ਲੱਭਦਾ ਪਿਆ। ਤੇ ਇਹੀ ਹੈ ਨਾ, ਕਬੀਰ ਸਾਹਿਬ ਨੇ ਸ਼ਬਦ ਵੀ ਵਰਤੇ, ਕਹਿੰਦੇ ਨੇ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਕਿੰਨੇ ਕੁ ਘਰ ਵਸਾਏ ਨੇ, ਕੱਤ ਕੀ ਮਾਈ ਬਾਪ ਕਤ ਕੇਰਾ, ਕਿੱਦੂ ਥਾਵੋ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ, ਕਾਏ ਕੰਮ ਉਪਾਏ। ਕਿੰਨੇ ਕੁ ਘਰ ਵਸਾਏ ਨੇ ਪਤਾ ਹੀ ਕੋਈ ਨਹੀਂ। ਤੇ ਕਹਿਣ ਲੱਗੇ ਧੀਏ ਗਵਾਚੇ ਨਹੀਂ, ਘਰ ਭੁੱਲ ਗਏ ਸਨ ਤੇ ਕਈ ਜਨਮਾਂ ਦੇ ਭਟਕਦੇ ਪਏ ਸਨ, ਬਚੜੀਏ ਅੱਜ ਤੇਰੇ ਗਵਾਚੇ ਪੁੱਤਰਾਂ ਨੂੰ ਅੱਲਾ ਦਾ ਘਰ ਲੱਭ ਗਏ, ਗਵਾਚਿਆਂ ਨੂੰ ਆਪਣਾ ਘਰ ਲੱਭਾ। ਇੱਕੋ ਦਮ ਤ੍ਰਭ ਕੇ ਉੱਠੀ, ਅੱਖਾਂ ਵਿੱਚ ਚਮਕ ਸੀ ਤੇ ਪੀਰ ਸਾਹਿਬ ਨੂੰ ਇੱਕੋ ਸ਼ਬਦ ਕਹਿ ਸਨ, ਕਹਿਣ ਲੱਗੇ ਕਿ ਦੇਖੋ ਜੇ ਇਹਨਾਂ ਰਹਿਮਤਾਂ ਦਾ ਸਾਈ ਸੀ ਆ ਦੋ ਗਵਾ ਕੇ ਬਚਾ ਕੇ ਕਿਉਂ ਲਿਆਇਆ, ਇਹ ਵੀ ਉਹਨਾਂ ਦੇ ਚਰਨਾਂ ਵਿੱਚ ਦੇ ਆਉਂਦਾ, ਲਿਆ ਮੈਂ ਕਲਗੀਧਰ ਜੀ ਦੇ ਕੇਸਾਂ ਨੂੰ ਆਪਣੇ ਮਸਤਕ ਦੇ ਨਾਲ ਲਾਵਾਂ। ਹੁਣ ਉਹਨਾਂ ਲੋਕਾਂ ਨੂੰ ਦੇਖੋ ਜਿਹੜੇ ਕਦਰਦਾਨ ਨੇ, ਜਿਨ੍ਹਾਂ ਨੇ ਸਿੱਖੀ ਨੂੰ ਸਮਝਿਆ। ਤੇ ਫਿਰ ਦੋਨਾਂ ਜੀਆਂ ਨੇ ਇੱਕ ਸ਼ਬਦ ਕਿਹਾ ਸੀ, ਧੰਨ ਭਾਗ ਨੇ ਸਾਡੇ ਬੱਚੇ ਸਤਿਗੁਰ ਦੇ ਦਰ ਲੱਗੇ। ਜਦੋਂ ਲੋਕ ਆਏ ਨਾ ਪਰਚੌਣੀ ਕਰਨ ਵੀ ਬੜਾ ਮਾੜਾ ਹੋਇਆ, ਤੇ ਇਹਨਾਂ ਨੇ ਪਰਤ ਕੇ ਸਾਫ ਮੀਸਾ ਜੇ ਵਿਛਾਈ। ਗੁਰਮੁਖੋ ਸ਼ਬਦ ਦੋਨਾਂ ਨੇ ਕਿਹਾ, ਧੰਨ ਭਾਗ ਨੇ ਸਾਡੇ ਬੱਚੇ ਸਤਿਗੁਰ ਦੇ ਦਰ ਲੱਗੇ, ਜੰਮਣ ਮਰਨ ਸਫਲ ਉਹਨਾਂ ਦਾ ਜੋ ਜੂਝੇ ਹੋਏ ਅੱਗੇ। ਆਪ ਸਿੱਖੀ ਕਮਾਈ ਤੇ ਜਿੱਦਣ ਸੱਕਾ ਭਰਾ ਤੁਰਿਆ ਤੇ ਉਦਣ ਇੱਕੋ ਗੱਲ ਕਹੀ ਸੀ, ਅਸੀਸ ਹੀ ਲੈਣ ਆਇਆ ਸੀ ਨਾ ਸੈਦ ਖਾਂ, ਕਿ ਭੈਣ ਮੈਂ ਅਸੀਸ ਲੈਣ ਆਇਆ ਮੁਖਿਮ ਤੇ ਚੱਲਿਆ। ਉਹਨੇ ਪੁੱਛਿਆ ਕਿੱਥੇ ਚੱਲਿਆ, ਆਨੰਦਪੁਰ ਚੱਲਿਆ, ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜਨ ਲਈ ਜਾਂ ਖਤਮ ਕਰਨ ਲਈ। ਇੱਕੋ ਦਮ ਸੀਨੇ ਤੇ ਹੱਥ ਰੱਖ ਕੇ ਕਹਿੰਦੀ, ਵੀਰ ਇਹ ਬੇਅਦਬੀ ਵਾਲੇ ਸ਼ਬਦ ਪਰਤ ਕੇ ਨਾ ਕਰੀ ਮੇਰੇ ਸਾਹਿਬ ਲਈ, ਮੇਰੇ ਸਤਿਗੁਰੂ ਲਈ। ਕਹਿੰਦਾ ਮੈਂ ਪਕੜ ਕੇ ਲਿਆਉਣਾ। ਕਹਿਣ ਲੱਗੀ, ਵੀਰ ਪੜੀ ਪਕੜੀ ਜ਼ਰੂਰ, ਗਲਮੇ ਤੋਂ ਨਾ ਪਕੜੀ, ਕੱਪੜਾ ਨਾ ਪਕੜੀ, ਬਾਹ ਨਾ ਪਕੜੀ, ਗਲ ਤੋਂ ਨਾ ਪਕੜੀ, ਰੱਬ ਤੈਨੂੰ ਪਕੜਨ ਦੀ ਦਾਤ ਦੇ। ਜਦੋਂ ਕਲਗੀ ਵਾਲਾ ਸਾਹਮਣੇ ਆਵੇ ਤੇ ਦੌੜ ਕੇ ਉਹਦੇ ਚਰਨ ਪਕੜ ਲਵੇ, ਜੇ ਪਕੜਨੇ ਨਹੀਂ ਤੇ ਚਰਨ ਪਕੜੀ, ਕੁਝ ਕੀਮਤ ਪਏਗੀ ਤੇਰੇ ਜਾਣ ਦੀ। ਉਹਨੂੰ ਕਿਤੇ ਸਮਝ ਪਈ, ਇੱਕ ਗੱਲ ਕਹੀ, ਜਦੋਂ ਗੁਰੂ ਗੋਬਿੰਦ ਸਿੰਘ ਦੇ ਬਲ ਗੋਲੀ ਉਗਰੇਗਾ, ਨਿਸ਼ਾਨਾ ਬਣਾਏਗਾ, ਬਸ ਇੱਕ ਗੱਲ ਚੇਤੇ ਰੱਖੀ, ਆਪਣੀ ਮਾਂ ਜਾਈ ਭੈਣ ਦੇ ਸੀਨੇ ਨੂੰ ਵਿੰਨਣ ਲੱਗਾ। ਇੱਕੋ ਹੀ ਸ਼ਬਦ ਕਹਿ ਦਿੱਤਾ, ਅੰਦਰ ਸੋਚ ਬਹਿ ਗਈ, ਮਾਂ ਚ ਗੱਟੀਆਂ ਗਿਣਦਾ ਗਿਆ ਵੀ ਕਿੱਥੇ ਹੋਣਾ ਗੁਰੂ। ਤੇ ਅਖੀਰ ਤੇ ਜਦੋਂ ਕਲਗੀ ਵਾਲੇ ਦੇ ਦਰਸ਼ਨ ਹੋਏ ਨਾ, ਗੋਲੀ ਤੇ ਕੀ ਚਲਾਣੀ ਸੀ, ਆਵਾਜ਼ ਆਈ, ਵੀਰ ਭਰ ਭੱਜ ਕੇ ਚਰਨ ਪਕੜ। ਉਤਰ ਕੇ ਘੋੜੇ ਤੋਂ ਚਰਨ ਪਕੜ ਕੇ ਕਹਿੰਦਾ, ਮੈਨੂੰ ਬਖਸ਼ ਲੈ। ਕਲਗੀ ਵਾਲੇ ਕਹਿਣ ਲੱਗੇ, ਤੇਰੇ ਭਾਗਾਂ ਵਿੱਚ ਬੰਦਗੀ ਲਿਖੀ ਏ, ਕਿੱਥੇ ਤੁਰਿਆ ਫਿਰ ਮੈਂ ਚੌਕੇ ਬੰਦੂਕਾਂ ਤੇ ਤੀਰ ਕਮਾਨ, ਤੁਰਿਆ ਕਾਂਗੜੇ ਦੀ ਧਰਤੀ ਨੂੰ ਨਿਕਲ ਗਿਆ। ਉਹਨਾਂ ਨੇ ਸਿੱਖੀ ਨੂੰ ਕਮਾਇਆ ਹੈ ਤੇ ਸਾਰੀ ਜ਼ਿੰਦਗੀ ਸਤਿਗੁਰੂ ਦੇ ਦਰ ਤੇ ਉਹ ਕੁਰਬਾਨ ਹੋਏ, ਪ੍ਰਵਾਨ ਹੋਏ। ਗੁਰਮਖੋ ਆਓ, ਜਿੰਨੇ ਕੁ ਸਵਾਸ ਦਾਤੇ ਨੇ ਦਿੱਤੇ ਨੇ, ਅਰਦਾਸ ਕਰੀਏ ਕੇਸ ਵੀ ਰਹਿਣ ਤੇ ਸਿੱਖੀ ਵੀ ਨਿਭ ਜਾਏ। ਪਰ ਦਾਵਾ ਨਹੀਂ, ਸਿੱਖੀ ਰਹਿਣੀ ਹੈ ਅਰਦਾਸ ਨਾਲ। ਹੁਣ ਜੇ ਦਾਵਾ ਕਰਕੇ ਕਹੀਏ ਮੇਰੀ ਸਭ ਤੋਂ ਵੱਡੀ ਰਹਿਤ, ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਦਾਤਾ ਜਿਨ੍ਹਾਂ ਨੇ ਸਿੱਖੀ ਨਿਭਾਈ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਸਤਿਗੁਰੂ ਨੇ ਤਿੰਨ ਬਚਨ ਕਹੇ ਨੇ, ਤੇ ਅਕਸਰ ਜਦੋਂ ਮੈਂ ਉਦਾਹਰਨਾਂ ਦੇਣਾ ਕਰਾਂ ਕਿ ਸ਼ਬਦ ਦੀ ਤਿੰਨ ਸਾਹਮਣੇ ਆਉਂਦੇ ਨੇ, ਤਿੰਨ ਬਚਨ ਕਹਿ ਤੇ ਭਾਈ ਨੰਦ ਲਾਲ ਜੀ ਨੇ ਆਪਣੇ ਰਹਿਤ ਨਾਮੇ ਵਿੱਚ ਦਰਜ ਕੀਤੇ। ਇੱਕ ਸੱਜਣ ਪਿਛਲੇ ਦਿਨੀ ਕਹਿ ਰਿਹਾ ਸੀ ਭਾਈ ਨੰਦ ਲਾਲ ਜੀ ਹਿੰਦੂ ਸਨ। ਗੁਰਮੁਖੋ ਇਤਿਹਾਸ ਪੜ੍ਹਨ ਤੋਂ ਬਿਨਾਂ ਐਵੇਂ ਗੋਲ ਨਾ ਕਰੀ ਜਾਈਏ ਜਿੱਧਰ ਦਾ ਆਇਆ ਠੋਕਰ ਲਾ ਦਿੱਤੀ। ਭਾਈ ਸਾਹਿਬ ਦੇ ਪਿਤਾ ਦਾ ਨਾਮ ਸੀ ਭਾਈ ਛੱਜੂ ਰਾਮ, ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਵੈਸ਼ਨਵ ਮਤ ਵਿੱਚ ਸੀ ਇਹਨਾਂ ਦਾ ਪਰਿਵਾਰ, ਤੇ ਜਿੱਦਣ ਕੰਠੀ ਪਾਉਣ ਲੱਗੇ ਸਨ ਤੇ ਭਾਈ ਨੰਦ ਲਾਲ ਨੇ ਕੰਠੀ ਨਹੀਂ ਸੀ ਪਾਈ, ਕਹਿੰਦਾ ਮੈਂ ਇਹ ਕੰਠੀ ਨਹੀਂ ਪਾਣੀ, ਉਹ ਪਾਵਾਂਗਾ ਜਿਹੜੀ ਤੋੜ ਤੱਕ ਨਿਭੇ। ਤੇ ਭਾਈ ਨੰਦ ਲਾਲ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਦੇ ਦਰ ਦਾ ਸੇਵਕ, ਤੇ ਉਹ ਜਿਹਾ ਸ਼ਾਇਰ ਜਿਹੜਾ ਇਹਨਾਂ ਭਿੱਜ ਕੇ ਕਹਿੰਦਾ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਥਾਂ ਚਾਹੀਦੀ ਹੈ ਕਿੱਥੇ? ਕਹਿਣ ਲੱਗੇ ਜਿੱਥੇ ਕਿਲੇ ਦੇ ਪਿੱਛੇ ਕੁੱਤਿਆਂ ਨੂੰ ਰੋਟੀ ਦੀਆਂ ਬੁਰਕੀਆਂ ਤੋੜ ਕੇ ਪਾਉਣਾ, ਉਹਨਾਂ ਕੁੱਤਿਆਂ ਦੇ ਕੋਲ ਨੰਦ ਲਾਲ ਨੂੰ ਥਾਂ ਦੇ ਦੇ। ਏਡਾ ਵੱਡਾ ਵਿਦਵਾਨ, ਹੁਣ ਇਹ ਸਾਖੀ ਨਹੀਂ, ਤੁਸੀਂ ਜਦੋਂ ਆਹ ਸ਼ਬਦ ਪੜ੍ਹਦੇ ਹੋ ਨਾ, ਹੱਕ ਹੱਕ ਆਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਤਾਲਬੋ ਮਤਲੂਬ ਗੁਰ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰ ਗੋਬਿੰਦ ਸਿੰਘ, ਉਹਦੇ ਵਿੱਚ ਇੱਕ ਸ਼ਬਦ ਆਉਂਦਾ ਕਹਿਣ ਲੱਗੇ ਲਾਲ ਸਾਗੇ ਗੁਲਾਮ ਗੁਰ ਗੋਬਿੰਦ ਸਿੰਘ, ਕਿ ਨੰਦ ਲਾਲ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਸਾਗ ਦਰ ਤੇ ਕੁੱਤਾ। ਕਹਿਣ ਲੱਗੇ ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ, ਮੇਰੇ ਮੱਥੇ ਤੇ ਜਿਹੜਾ ਦਾਗ ਪਿਆ ਕੁੱਤਾ ਰੱਖਿਆ ਜਾਂਦਾ ਪਟਾ ਪਾਉਂਦੇ ਆ ਨਾ। ਕਹਿਣ ਲੱਗੇ ਨੰਦ ਲਾਲ ਦੇ ਗਲੇ ਵੀ ਜਿਹੜਾ ਹੁਣ ਪਟਾ ਪਿਆ ਗੁਰੂ ਗੋਬਿੰਦ ਸਿੰਘ ਦੀ ਰਹਿਮਤ ਦਾ ਪਿਆ। ਸ਼ਬਦ ਵਰਤੇ ਲਾਲ ਸਾਗੇ ਗੁਲਾਮ ਗੁਰ ਗੋਬਿੰਦ ਸਿੰਘ, ਦਾਗਦਾਰੇ ਨਾਮ ਗੁਰ ਗੋਬਿੰਦ ਸਿੰਘ। ਕਹਿਣ ਲੱਗੇ ਕਮੰਤਰੀਨ ਚੇ ਸੈਗਾਨ ਗੁਰ ਗੋਬਿੰਦ ਸਿੰਘ, ਸਤਿਗੁਰੂ ਮੈਂ ਗਲਤੀ ਕਰ ਗਿਆ, ਸ਼ਬਦ ਕੀ ਵਰਤੇ, ਮੈਂ ਕਹਿ ਗਿਆ ਮੈਨੂੰ ਕੁੱਤਿਆਂ ਵਾਲੀ ਥਾਂ ਦੇ, ਨਹੀਂ ਉਹਨਾਂ ਦੇ ਭਾਗ ਵੀ ਚੰਗੇ ਨੇ ਜਿਨ੍ਹਾਂ ਕੁੱਤਿਆਂ ਤੇ ਤੇਰੀ ਨਜ਼ਰ ਪੈਂਦੀ ਏ, ਤੂੰ ਮੈਨੂੰ ਉਹਨਾਂ ਕੁੱਤਿਆਂ ਦੀ ਖਾਕ ਹੀ ਬਣਾ ਦੇ ਜਿਹੜੇ ਤੇਰੇ ਦਰਸ਼ਨ ਕਰਕੇ ਜਾਂਦੇ, ਮੇਰੇ ਭਾਗ ਇੰਨੇ ਨਹੀਂ। ਕਮੰਤਰੀ ਚੇ ਕਮੰਤਰੀਨ ਚੇ ਸਗਾਨ ਗੁਰ ਗੋਬਿੰਦ ਸਿੰਘ ਰੇਦਾ ਚੀਨੇ ਖਾਨ। ਗੁਰੂ ਗੋਬਿੰਦ ਸਿੰਘ ਤੇ ਭਾਈ ਨੰਦ ਲਾਲ ਦੀ ਕਲਮ ਚੱਲੀ, ਬੜੀ ਭਾਵਨਾ ਨਾਲ ਲਿਖਿਆ ਉਹਨਾਂ, ਤੇ ਉਹਨਾਂ ਨੇ ਇੱਕ ਬਚਨ ਕਿਹਾ ਸੀ। ਜਦੋਂ ਉਹਨਾਂ ਨੂੰ ਪੁੱਛਿਆ ਕਿ ਭਾਈ ਨੰਦ ਲਾਲ ਜੀ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ, ਮੈਂ ਸਿਰਫ ਦੋ ਚਾਰ ਮਿੰਟ ਲੈਣੇ ਨੇ ਹੋਰ, ਕਿ ਗੁਰੂ ਗੋਬਿੰਦ ਸਿੰਘ ਦੇ ਦਰ ਤੇ ਉਹ ਕੀ ਛੱਡਿਆ ਜੇ? ਉਹਨਾਂ ਨੇ ਪਤਾ ਕੀ ਕਿਹਾ? ਕਹਿਣ ਲੱਗੇ ਅੱਜ ਤੋਂ ਬਾਅਦ ਮੈਂ ਸੌਣਾ ਅੰਮ੍ਰਿਤ ਵੇਲੇ ਛੱਡ ਦਿੱਤਾ, ਹਰਾਮ ਹੈ, ਮੈਂ ਜਪਣਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਨਾਲ ਬੈਠ ਕੇ ਜਦੋਂ ਰਹਿਤਨਾਮਾ ਲਿਖਿਆ ਤੇ ਭਾਈ ਸਾਹਿਬ ਪੁੱਛਦੇ ਨੇ ਕਿ ਸਤਿਗੁਰੂ ਤੁਹਾਡੇ ਦਰਸ਼ਨ ਕਿਵੇਂ ਹੋਣ, ਗੁਰੂ ਦੇ ਦਰਸ਼ਨ, ਗੁਰੂ ਜੋਤ ਕਿੱਥੇ ਕਿੱਥੇ ਵੇ? ਤੇ ਸਾਹਿਬ ਜੀ ਸ਼ਬਦ ਕਹਿੰਦੇ ਨੰਦ ਲਾਲ ਗੁਰੂ ਤਿੰਨ ਥਾਵਾਂ ਤੇ ਰਹਿੰਦਾ, ਧਿਆਨ ਦਿਆ ਜੀ, ਤਿੰਨ ਰੂਪ ਨੇ ਮੇਰੇ। ਤੇ ਨੰਦ ਲਾਲ ਪੁੱਛਦੇ ਨੇ ਸਾਹਿਬ ਜੀ ਉਹ ਤਿੰਨ ਕਿਹੜੇ? ਕਹਿਣ ਲੱਗੇ ਇੱਕ ਤਾਂ ਗੁਰੂ ਦਾ ਰੂਪ ਨਿਰਗੁਣ, ਜਿਵੇਂ ਅਸਮਾਨ ਥੱਲੇ ਹਰ ਇੱਕ ਘੜੇ ਦੇ ਵਿੱਚ ਨਜ਼ਰ ਆਉਂਦਾ ਪਰ ਹੈ ਸਭ ਤੋਂ ਨਿਰਲੇਪ, ਘੜਾ ਟੁੱਟ ਜਾਏ ਤੇ ਅਸਮਾਨ ਫਿਰ ਵੀ ਰਹਿੰਦਾ, ਤਵੱਜੋ ਦਿਓ। ਸਾਹਿਬ ਨੂੰ ਪੁੱਛਦੇ ਨੇ, ਸਾਹਿਬ ਕਹਿਣ ਲੱਗੇ ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰੂ ਸ਼ਬਦ ਕਹੂੰ ਤੋਏ ਸਮਝਾਏ। ਤਿੰਨ ਰੂਪ ਨੇ ਮੇਰੇ, ਇੱਕ ਨਿਰਗੁਣ, ਇੱਕ ਸਰਗੁਣ ਤੇ ਇੱਕ ਗੁਰੂ ਸ਼ਬਦ। ਤੇ ਉਹ ਪੁੱਛਦਾ ਦਾਤਾ ਜੀ ਫਿਰ ਦੱਸੋ। ਕਹਿਣ ਲੱਗੇ ਜਿਹੜਾ ਨਿਰਗੁਣ ਏਕ ਰੂਪ ਤੇ ਗੁਣ ਤੇ ਪਰੈ, ਨੇਤ ਨੇਤ ਜੈ ਨਿਗਮ ਉਚਰੈ। ਕਹਿਣ ਲੱਗੇ ਘੱਟ ਘੱਟ ਵਿਆਪਕ ਅੰਤਰ ਜਾਮੀ, ਪੂਰ ਰਿਹੋ ਜੋ ਜਲ ਘੱਟ ਪਾਨੀ। ਨਿਰਗੁਣ ਰੂਪ ਇਸ ਤਰ੍ਹਾਂ ਜਿਵੇਂ ਘੱਟ ਘੱਟ ਦੇ ਵਿੱਚ ਹਰ ਘੜੇ ਵਿੱਚ ਅਸਮਾਨ ਦਿਸਦਾ, ਇਸੇ ਤਰ੍ਹਾਂ ਹਰ ਥਾਂ ਤੇ ਗੁਰੂ ਵੇ, ਕੋਈ ਥਾਂ ਐਸੀ ਨਹੀਂ ਜਿੱਥੇ ਗੁਰੂ ਨਹੀਂ। ਉਹਨਾਂ ਕਿਹਾ ਜਿਹੜੇ ਅਗਲੇ ਦੋ ਸ਼ਬਦ ਕਹਿ ਜੇ ਸਰਗੁਣ ਤੇ ਗੁਰੂ ਸ਼ਬਦ। ਕਹਿਣ ਲੱਗੇ ਦੂਸਰ ਰੂਪ ਗ੍ਰੰਥ ਜੀ ਜਾਨ, ਧਿਆਨ ਦਿਆ ਜਿਹੜੇ ਸ਼ਬਦ ਨੇ, ਇਹਨੋ ਅੰਗ ਮੇਰੋ ਕਰਮਾਨ, ਇਹ ਮੇਰਾ ਅੰਗ ਨੇ ਮੇਰਾ ਰੂਪ ਨੇ। ਤੇ ਫਿਰ ਅਗਲਾ ਜਬ ਸ਼ਬਦ ਕਹਿਣ ਲੱਗੇ ਰੋਮ ਰੋਮ ਅੱਖਰ ਸੋ ਲੋ, ਇੱਕ ਇੱਕ ਅੱਖਰ ਮੇਰਾ ਰੋਮ ਹੈ, ਬਾਤ ਜਥਾਰਥ ਤੁਮ ਸੋ ਕਹੋ। ਫਿਰ ਕਹਿਣ ਲੱਗੇ ਜੇ ਸਿੱਖ ਦਾ ਕਿਤੇ ਕੰਮ ਕੋਈ ਰੁਕ ਜਾਏ, ਤਵੱਜੋ ਦਿਓ, ਕਿਤੇ ਵਿਚਾਰਾ ਫਸ ਜਾਏ, ਅੰਮ੍ਰਿਤ ਵੇਲੇ ਆ ਕੇ ਇਸ਼ਨਾਨ ਕਰਕੇ ਤਿੰਨ ਕਰੇ ਪਰਕਰਮਾ ਤੇ ਫਿਰ ਕਰੇ ਅਰਦਾਸ। ਕਹਿਣ ਲੱਗੇ ਜੋ ਸੇ ਗੁਰ ਦਰਸ਼ਨ ਕੀ ਚਾਹ ਹੈ, ਦਰਸ਼ਨ ਕਰੈ ਗ੍ਰੰਥ ਜੀ ਆਹੈ, ਪ੍ਰਭਾਤ ਸਮੇਂ ਕਰਕੇ ਇਸ਼ਨਾਨ, ਤੀਨ ਪ੍ਰਦਖਣਾ ਕਰੈ ਸੁਜਾਨ, ਜੋ ਮਮ ਸਾਥ ਕਹਿ ਚਹਿ ਕਰਨ ਬਾਤ, ਗ੍ਰੰਥ ਜੀ ਪੜੈ ਵਿਚਾਰੈ ਸਾਥ। ਜਿਹਨੇ ਮੇਰੇ ਨਾਲ ਗੱਲ ਕਰਨੀ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵਿਚਾਰ ਕੇ ਕਰੇ, ਵਿਚਾਰ ਕੇ ਪੜੇ, ਤੇ ਮੈਂ ਕਹਿੰਦਾ ਗੁਰਮੁਖੋ ਭਾਵੇਂ ਅੰਕ ਤਿੰਨ ਹੀ ਰੋਜ਼ ਦਾ ਪਾਠ ਕਰੋ, ਪਰ ਇਸ ਤਰ੍ਹਾਂ ਪਰੋਗੇ ਜਿਵੇਂ ਨਿਆਲੇ ਤੀਰ ਹੀ ਅੰਦਰ ਧਸ ਗਏ, ਧਿਆਨ ਤੋਂ ਬਿਨਾਂ ਨਹੀਂ। ਫਿਰ ਅਗਲਾ ਮਹਾਰਾਜ ਤੀਜਾ ਰੂਪ ਕਿਹੜਾ ਹੈ, ਤੇ ਕਹਿ ਲੱਗੇ ਜਿਨ੍ਹਾਂ ਨੇ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਉਹਨੇ ਮੇਰਾ ਰੂਪ ਸ਼ਬਦ ਵਰਤਿਆ। ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ, ਜਿਹੜਾ ਸਵੇਰ ਤੋਂ ਸ਼ਾਮ ਤੱਕ ਬਾਣੀ ਨਾਲ ਰਤਾ ਹੈ, ਤੇ ਜਿਹਨੇ ਜ਼ਿੰਦਗੀ ਵਿੱਚ ਗੁਰੂ ਦੇ ਹੁਕਮ ਨੂੰ ਕਮਾਇਆ, ਉਹ ਮੇਰਾ ਆਪਣਾ ਰੂਪ ਹੈ। ਪਰ ਅਰਦਾਸ ਕਰੀਏ ਦਾਤਾ, ਸਿੱਖੀ ਨਿਭੇਗੀ ਤਾਂ ਕੇਸਾਂ ਸਵਾਸਾਂ ਨਾਲ, ਜੇ ਤੇਰਾ ਹੱਥ ਸਿਰ ਤੇ ਰਿਹਾ। ਜਿੱਦਣ ਆਪਣੀ ਮੈਂ ਆ ਗਈ, ਮੈਂ ਕਮਾਨਾ, ਤੇ ਉਸ ਫਕੀਰ ਦੀ ਗੱਲ ਕਦੀ ਨਾ ਭੁੱਲਿਓ। ਲੋਕੀ ਬਾਬੇ ਫਰੀਦ ਨਾਲ ਜੋੜਦੇ ਨੇ, ਪਰ ਮੈਂ ਬਾਬੇ ਫਰੀਦ ਦੇ ਜੀਵਨ ਵਿੱਚੋਂ ਨਹੀਂ ਇਹ ਗੱਲ ਪੜ੍ਹੀ ਕਿ ਉਹ ਵੇਸ਼ਵਾ ਰੋਜ਼ ਕਹਿੰਦੀ ਸੀ ਟਿੱਚਰ ਕਰਕੇ, ਫਕੀਰਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ। ਸਿੱਖੀ ਸਵਾਸ ਸਵਾਸ ਨਿਭੇ ਤੇ ਅਰਦਾਸ ਤੋਂ ਬਿਨਾਂ ਨਹੀਂ ਨਿਭਦੀ, ਕਿਰਪਾ ਤੋਂ ਬਿਨਾਂ ਕਿਤੇ ਨਿਭਣੀ। ਰੋਜ਼ ਉਹਨੇ ਲੰਘਦੇ ਫਕੀਰ ਨੂੰ ਕਹਿਣਾ ਤੇਰੀ ਦਾੜੀ ਚੰਗੀ ਕਿ ਮੇਰੇ ਕੁੱਤੇ ਦੀ ਪੂਛ ਚੰਗੀ। ਕਹਿੰਦਾ ਸਮਾਂ ਆਵੇਗਾ ਤੇ ਦੱਸਾਂਗਾ। ਅੱਜ ਫਕੀਰ ਮਰਨ ਕਿਨਾਰੇ ਪਿਆ, ਉਹਨੇ ਆਉਂਦਿਆਂ ਸਾਰ ਜਦੋਂ ਚੇਲੇ ਆਏ ਕਹਿਣ ਲੱਗਾ ਉਸ ਵੇਸ਼ਵਾ ਨੂੰ ਬੁਲਾਓ। ਕੋਲ ਬੁਲਾਇਆ, ਆ ਕੇ ਪੁੱਛਦੀ ਏ ਦੱਸ ਬਾਬਾ। ਕਹਿਣ ਲੱਗਾ ਅੱਜ ਮੈਂ ਤੇਰੇ ਸਵਾਲ ਦਾ ਉੱਤਰ ਦੇਣਾ ਚਾਹੁੰਦਾ ਜਿਹੜਾ ਰੋਜ਼ ਪੁੱਛਦੀ ਸੀ, ਕੁੱਤੇ ਦੀ ਪੂਛ ਚੰਗੀ ਮੇਰੇ ਦੀ ਕਿ ਤੇਰੀ ਦਾੜੀ। ਕਹਿਣ ਲੱਗਾ ਮੇਰੀ ਦਾੜੀ ਸੁੱਚੀ ਏ। ਉਹਨੇ ਕਿਹਾ ਇਹ ਗੱਲ ਸਾਲਾਂ ਪਹਿਲਾਂ ਕਿਉਂ ਨਾ ਕਹੀ। ਕਹਿੰਦਾ ਮੌਤ ਆਉਣ ਤੋਂ ਪਹਿਲਾਂ ਕੋਈ ਪਤਾ ਨਹੀਂ ਕਿੱਥੇ ਦਾੜੀ ਤੇ ਦਾਗ ਲੱਗ ਜਾਣਾ ਸੀ। ਬਸ ਇਹੀ ਹੈ, ਜਦੋਂ ਅੰਤਲੇ ਸਮੇਂ ਨਿਭ ਜਾਏ। ਮਾਤ ਗੁਜਰੀ ਨੇ ਇਹ ਹੀ ਪਤੀ ਦੇ ਸੀਸ ਨੂੰ ਦੇਖ ਕੇ ਕਿਹਾ ਸੀ ਦਾਤਾਰ ਤੁਹਾਡੀ ਨਿਭ ਗਈ, ਮੇਰ ਕਰਿਓ ਗੁਜਰੀ ਦੀ ਨਿਭ ਜਾਏ। ਆਓ ਇੱਕ ਤਾਂ ਸਿੱਖੀ ਨੂੰ ਕਮਾਈਏ ਸ਼ਬਦ ਦੀ ਟੇਕ ਲੈ ਕੇ, ਗੁਰਸਿੱਖਾਂ ਵਾਲਾ ਜੀਵਨ ਕਮਾ ਕੇ। ਤੇ ਮੈਂ ਅਰਥ ਕੀਤੀ ਇੱਕ ਸ਼ਬਦ ਸਿੱਖ ਇੱਕ ਗੁਰਸਿੱਖ ਹੈ। ਤੇ ਅਸੀਂ ਕਈ ਵਾਰੀ ਕਹਿੰਦੇ ਹਾਂ ਜੀ ਸਿੱਖ ਦਾ ਅਰਥ ਹੁੰਦਾ ਸਖਿਆਰਥੀ, ਤੇ ਗੁਰਸਿੱਖ ਦਾ ਅਰਥ ਕੀ ਹੈ? ਅਸੀਂ ਕਹਾਂਗੇ ਗੁਰਸਿੱਖ ਦਾ ਅਰਥ ਹੁੰਦਾ ਗੁਰੂ ਦਾ ਸਿੱਖ, ਪਰ ਅਸਲ ਵਿੱਚ ਇਹਦੇ ਅਰਥ ਨੇ ਗੁਰਸਿੱਖ ਦਾ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪਏ, ਜਿਸ ਸਿੱਖ ਵਿੱਚੋਂ ਗੁਰੂ ਦਿਸੇ। ਸਤਿਗੁਰੂ ਮੇਰ ਕਰੇ ਕਿ ਅੱਜ ਆਪਾਂ ਉਹਨਾਂ ਸਾਰਿਆਂ ਦੀ ਕਮਾਈ ਦਾ ਪਰਤ ਕੇ ਧਿਆਨ ਧਰ ਦਈਏ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਖੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ, ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੋਂ ਆਪਾਂ ਤਖਤਾਂ ਦੀ ਵਿਚਾਰ ਸ਼ੁਰੂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।